भी अनबिलीवेबल प्राइस में, नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ. फॉर डिटेल्स लॉग ऑन टू buzznext.ca और कॉल 416-800-0900.
गुरु समझो हमारा नमस्कार, सही को हमारी शक्ल पर जा दिन आप सवार. शिव कन को शिव गुण सुख दियो, शतरन को पल मोहबद कियो. कट कट के अंतर की जानत, पले पुरे की प्रशान. जीती ते कुंचर अस्तूला, सब का कृपा दृष्ट कर फूला. संतन दुख पाए ते दुखी, सुख पाए साधन के सुखी. एक एक की पीर पहचान, कट कट के पट पट की जाने. जब युद्ध करक करा कर तारा, प्रजा तर्क तब देहे अपार. जब या करक करत हूँ तब, तुम मैं मिलत देहे तर सब हूँ. जेते बदन सृष्ट सब तारे, आप अपनी बोझ उतार. तुम सब ही ते रहते निरानम, जानत वेद भेद अर आलम. निरंकार निर्विकार निर्लंब, आद अनिल अनाद असंब. ताका मूड चारित तेता, जाको देव न पावत बेदा. ताको कृपाहन अनुमानित, महामूड कच भेद न जानत. महादेव को कहत सदा शिव, निरंकार का जीवित है तिव. आप अपनी वर्णत पेन पेन तुते, तुमरा लखा न जाए पसारा. कह बिज सजा प्रथम संसारा, एक रूप अनूप स्वरूपा. रंग कयो राग कहकू, अंडज दे रज से तज कीनी. पुत पुज खान बहुर रज दीनी. कहू फूल राजा मैं बैठा, कहू सिमट पयो संकर. सगरी शिष्ट दिखाए अचंभव, आज जुगाद स्वरूप स्वयंभव. अब रक्षा मेरी तुम करो, सिख बार असिख संगर. दुष्ट जिते भवत उत्पाता, सकल मलेश करो रण काता. जे अस तुझ तब शरणी परे, दिन के दुष्ट दुख तो है मरे. पुरख जवन पग परे तिहारे, तुम के तुम संकट सब तार. जो कल को एक बार त्याय, ताके काल निकट नह आए है. रक्षा हो काए सब काल, दुष्ट अरिष्ट टरे तत्काला. कृपा दृष्ट बन जाए नगर हो, ताके ताप कनक मोय हर. रिद्धि सिद्ध कर्मो सब होई, दुष्ट शास सकै न कोई. एक बार जिन तुम्हें सवारा, काल पास ते कहे बार. जिन नर नाम तिहारो कहा, दारुद दुष्ट दोग तेरा. खड़ग केत में शरण तिहार, आप हाथ दे रे हो बारी. सर्व टोर मोह हो सवार, दुष्ट दोग ते ले हो बचा.
Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292, Stargate Logistics.
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਹੁਣ ਈਸਟਰਨ ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ ਜੀ।
ਰੋਜ਼ਵੁੱਡ ਕਿਚਨ ਲਗਭਗ 25 ਸਾਲ ਦਾ ਤਜਰਬਾ ਰੋਜ਼ਵੁੱਡ ਕਿਚਨ ਨੂੰ ਲਗਜ਼ਰੀਅਸ ਕਸਟਮ ਕਿਚਨ ਬਣਾਉਣ ਵਿੱਚ ਮੁਹਾਰਤ ਹਾਸਿਲ ਹੈ ਜੋ ਕਿਸੇ ਵੀ ਘਰ ਵਿੱਚ ਫਿੱਟ ਹੋ ਸਕਦੀ ਹੈ ਅਸੀਂ ਟੌਪ ਕੁਆਲਿਟੀ ਦੀ ਕਸਟਮ ਕਿਚਨ ਆਈਲੈਂਡ ਕੈਬਿਨੇਟ ਬਾਰਸ ਡਿਲੀਵਰ ਕਰਵਾਉਂਦੇ ਹਾਂ ਰੋਜ਼ਵੁੱਡ ਕਿਚਨ ਗਾਹਕਾਂ ਦੀ ਪਸੰਦ ਨੂੰ ਮੁੱਖ ਰੱਖਦੀਆਂ ਹਾਰਡਵੇਅਰ ਦੀ ਲੇਟੈਸਟ ਟੈਕਨੀਕ ਦਾ ਇਸਤੇਮਾਲ ਕਰਦੀ ਹੈ ਜੋ ਹਰ ਗ੍ਰਾਹਕ ਦੀ ਜ਼ਰੂਰਤ ਤੇ ਖਰੀ ਉਤਰੇ ਸਾਡੇ ਸ਼ੋਰੂਮ ਵਿੱਚ ਸੈਂਪਲ ਅਤੇ ਆਪਸ਼ਨਸ ਦੀ ਸਾਰੀ ਵੈਰਾਇਟੀ ਹੈ ਵਧੇਰੇ ਜਾਣਕਾਰੀ ਜਾਂ ਫਿਰ ਬੁਕਿੰਗ ਲਈ ਸਾਡੀ ਵੈਬਸਾਈਟ ਤੇ ਜਾਂ ਫਿਰ ਸਾਡੇ ਸਟੋਰ ਤੇ ਵਿਜ਼ਿਟ ਕਰੋ
ਬਿਗ ਗ੍ਰੋਸਰੀ ਫਰੈਸ਼ ਫਰੂਟਸ ਵੈਜੀਟੇਬਲਸ ਇੰਡੀਅਨ ਸਪਾਈਸਿਸ ਫਰੈਸ਼ ਮੀਟਸ ਐਂਡ ਸਵੀਟਸ ਫਰਸਟ ਇੰਡੀਅਨ ਗ੍ਰੋਸਰੀ ਸਟੋਰ ਇਨ ਔਰੰਜਵਿਲ ਪਹੁੰਚੋ 163 ਫਰਸਟ ਸਟਰੀਟ ਔਰੰਜਵਿਲ ਗ੍ਰੋਸਰੀ ਸ਼ਾਪਿੰਗ ਲਈ ਪਹੁੰਚੋ ਫਿਗ ਗ੍ਰੋਸਰਸ ਦੇ 647-762-1489 ਗ੍ਰੇਟ ਸੇਵਿੰਗਸ ਫਰੈਸ਼ ਪ੍ਰੋਡਿਊਸ ਗ੍ਰੇਟ ਸਰਵਿਸ ਫਿਗ ਗ੍ਰੋਸਰਸ
ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ
ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਟਰੱਕਿੰਗ ਟੂਡੇ ਟੀਵੀ ਵਿਰਾਸਤ ਟੀਵੀ ਅਤੇ ਵਿਰਾਸਤ ਰੇਡੀਓ 770 AM ਡਾਇਲ 'ਤੇ ਤੁਸੀਂ ਔਨ ਕਰ ਚੁੱਕੇ ਹੋ ਤੁਹਾਡਾ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ ਅਤੇ ਟਰੱਕਿੰਗ ਟੂਡੇ ਟੀਵੀ 'ਤੇ ਸਾਡੀ ਐਪ ਹੈਗੀ ਡਾਊਨਲੋਡ ਕਰ ਲਿਆ ਕਰੋ ਐਪ ਨੂੰ ਜਿਹੜੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ 770 AM ਡਾਇਲ 'ਤੇ 7 ਵਜੇ ਸਵੇਰ ਨੂੰ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਅਤੇ ਸ਼ਾਮ ਤੱਕਰ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ ਸ਼ੁਰੂਆਤ ਸਾਨੂੰ ਕਰਨ ਦਾ ਮੌਕਾ ਮਿਲ ਜਾਂਦਾ ਬਹੁਤ ਬਹੁਤ ਧੰਨਵਾਦ 77 ਦੀ ਮੈਨੇਜਮੈਂਟ ਦੀ ਟੀਮ ਦਾ ਜਿੱਥੇ ਮੌਕਾ ਦਿੱਤਾ ਪਹਿਲਾਂ ਵੀ ਇੱਥੇ ਵੱਖ ਵੱਖ ਟਾਈਮਿੰਗ ਦੇ ਪ੍ਰੋਗਰਾਮ ਕਰਦੇ ਸੀਗੇ ਪਰ ਹੁਣ ਡੇਲੀ ਮੰਡੇ ਟੂ ਫਰਾਈਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਤੁਹਾਡਾ ਆਪਣਾ ਹੀ ਚੈਨਲ 770 AM ਡਾਇਲ ਅਤੇ ਵਿਰਾਸਤ ਰੇਡੀਓ 8 ਵਜੇ ਤੱਕ ਪ੍ਰੋਗਰਾਮ ਚੱਲਣਾ 8 ਵਜੇ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਲੈ ਕੇ ਆਉਂਦੇ ਹਨ ਖਬਰਸਾਰ ਅਤੇ ਯੁੱਧਵੀਰ ਜਸਵਾਲ ਜੀ ਵਾਈ ਮੀਡੀਆ ਗਰੁੱਪ ਤੁਹਾਡੇ ਵਾਸਤੇ ਪ੍ਰੋਗਰਾਮ ਲੈ ਕੇ ਪਹੁੰਚਦੇ ਹਨ ਸੋ ਵੱਖ ਵੱਖ ਪ੍ਰੋਗਰਾਮ ਚੱਲਦੇ ਹਨ 770 AM ਡਾਇਲ 'ਤੇ ਸਾਡੇ ਨਾਲ ਕਦੇ ਵੀ ਸੰਪਰਕ ਕਰਨਾ ਹੋਵੇ ਸਟੂਡੀਓ ਦਾ ਨੰਬਰ ਉਹੀ ਹੁੰਦਾ ਆ ਅਤੇ ਅਸੀਂ ਟੀਵੀ ਸਟੂਡੀਓ ਤੋਂ ਬੈਠ ਕੇ ਪ੍ਰੋਗਰਾਮ ਕਰ ਰਹੇ ਹੈਗੇ ਹਾਂ ਜਿਹੜੇ ਸਾਰੇ ਪਾਸੇ ਚੱਲਦੇ ਹਨ ਜਿੱਥੇ 770 AM ਡਾਇਲ 'ਤੇ ਪ੍ਰੋਗਰਾਮ ਚੱਲਦਾ 7 ਵਜੇ ਤੋਂ ਲੈ ਕੇ 8 ਵਜੇ ਤੱਕ 24 ਘੰਟੇ 7 ਦਿਨ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਵਿਰਾਸਤ ਟੀਵੀ 'ਤੇ ਸਟ੍ਰੀਮਿੰਗ ਡਿਵਾਈਸਿਸ ਜਿੰਨੇ ਵੀ ਡਿਵਾਈਸ ਹਨ ਉੱਥੇ ਸਭ ਇਹ ਪ੍ਰੋਗਰਾਮ ਚੱਲਦੇ ਹਨ ਅਤੇ ਨਾਲ ਦੀ ਨਾਲ ਤੁਸੀਂ ਸਾਨੂੰ ਸੁਣ ਸਕਦੇ ਹੋ ਕਿਚਨਰ ਵਾਟਰਲੂ ਦੇ ਏਰੀਏ ਵਿੱਚ CKMS 102.7 FM ਅਤੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਉਸ 2 ਘੰਟੇ ਸਵੇਰ ਨੂੰ ਜਿਹੜਾ ਲਾਈਵ ਪ੍ਰੋਗਰਾਮ ਹੁੰਦਾ ਆ ਸਟੂਡੀਓ ਵਿੱਚ ਬੈਠ ਕੇ ਕਰਦੇ ਅਤੇ ਵੱਖ ਵੱਖ ਸਟੂਡੀਓ ਵਿੱਚ ਇਹ ਪ੍ਰੋਗਰਾਮ ਪਹੁੰਚ ਜਾਂਦਾ ਕਈਆਂ ਵਿੱਚ ਆਡੀਓ ਪਹੁੰਚਦੀ ਆ ਕਈਆਂ ਵਿੱਚ ਆਡੀਓ ਅਤੇ ਵੀਡੀਓ ਪਹੁੰਚ ਜਾਂਦੀ ਹੈ ਜੋ ਕੁਝ ਕਮਿਊਨਿਟੀ ਵਿੱਚ ਹੋ ਰਿਹਾ ਉਹੀ ਕੁਝ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਮਾਰਚ ਮਹੀਨੇ ਦੀ ਪਹਿਲੀ ਤਰੀਕ ਦਿਨ ਮੰਗਲਵਾਰ 2022 ਦੇ ਵਿੱਚ ਤੁਹਾਡਾ ਵੈਲਕਮ ਕਰਦੇ ਹਾਂ ਸੂਰਜ ਦੇਵਤਾ ਜੀ 6:53 ਦੇ ਬਾਹਰ ਆਏ ਸੀ ਛੁੱਪ ਜਾਣਗੇ 6:06 ਅਤੇ 11:12 ਜਿਹੜੀ ਹੈਗੀ ਆ ਡੇ ਲਾਈਟ ਤੁਹਾਨੂੰ ਟਾਈਮ ਇੰਜੋਏ ਕਰਨ ਨੂੰ ਮਿਲੇਗਾ ਇੰਜੋਏ ਕਰੋ ਖੂਬ ਇੰਜੋਏ ਕਰੋ ਜਿੰਨਾ ਵੀ ਕਰ ਸਕਦੇ ਆ ਪਰ ਜੋ ਕੁਝ ਦੁਨੀਆ ਭਰ ਵਿੱਚ ਹੋਇਆ ਸੱਚ ਆ ਸੈਡ ਸਟੋਰੀ ਇਨ ਯੂਕਰੇਨ ਉਹ ਸਟੋਰੀ ਦੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕੁਝ ਉੱਥੇ ਹੋ ਰਿਹਾ ਹੈਗਾ ਜੋ ਕੁਝ ਰਸ਼ੀਆ ਕਰ ਰਿਹਾ ਪੋਲੀਟੀਕਲ ਗੇਮਾਂ ਚੱਲ ਰਹੀਆਂ ਹਨ ਕੀ ਹੋਵੇਗਾ ਕੌਣ ਕਿਹਨੂੰ ਦਵਾਏਗਾ ਅਤੇ ਕੌਣ ਕਿਹੜੀ ਕੰਟਰੀ ਨੂੰ ਟੇਕ ਓਵਰ ਕਰੇਗਾ ਜੇ ਕਿਸੇ ਨੇ ਹੱਥ ਲਾਇਆ ਤਾਂ ਕਿਹੜਾ ਕਿਹਨੂੰ ਅਟੈਕ ਕਰੇਗਾ ਇਸ ਅ ਸੀਰੀਅਸ ਸਿਚੁਏਸ਼ਨ ਪਰ ਫਿਰ ਵੀ ਆਪਾਂ ਤਾਂ ਬੈਠ ਕੇ ਦੇਖਦੇ ਰਹਿੰਦੇ ਕੀ ਕੁਝ ਹੋ ਰਿਹਾ ਖਿਲਰੇ ਪਏ ਹਨ ਲੋਕ 50-60 ਘੰਟੇ ਵੇਟ ਕਰਨੀ ਪੈਂਦੀ ਆ ਬਾਰਡਰ ਕ੍ਰੋਸ ਕਰਨ ਵਾਸਤੇ ਗੈਸ ਸਟੇਸ਼ਨ ਖਾਲੀ ਹੋਣ ਲੱਗ ਪਏ ਹਨ ਬੈਂਕਾਂ ਵਿੱਚ ਪੈਸਾ ਹੈ ਨਹੀਂ ਅਤੇ ਹਰ ਇੱਕ ਬੰਦਾ ਇੱਕ ਦੂਸਰੇ ਨੂੰ ਡੁਬਾਉਣ ਦੀ ਲੱਗਿਆ ਕੋਸ਼ਿਸ਼ ਕਰਨ ਧਰਤੀ ਮਦਰ ਅਰਥ ਟੇਕਿੰਗ ਦਾ ਪੇਨ ਸੋ ਸਾਡੇ ਵਾਸਤੇ ਇਸ ਧਰਤੀ ਨੇ ਬਹੁਤ ਕੁਝ ਪੈਦਾ ਕੀਤਾ ਪਰ ਆਪਾਂ ਉਹਨੂੰ ਸਾਂਭ ਨਹੀਂ ਸਕੇ ਪਿਆਰ ਦੇ ਨਾਲ ਬਹੁਤ ਕੁਝ ਹੈਗਾ ਬਸ ਵੰਡਣ ਦੀ ਕੋਸ਼ਿਸ਼ ਕੀਤੀ ਆ ਮੇਰੇ ਕੋਲ ਵੀ ਜ਼ਿਆਦਾ ਹੋ ਜਾਵੇ ਅਤੇ ਮੇਰੇ ਕੋਲ ਵੀ ਜ਼ਿਆਦਾ ਹੋ ਜਾਵੇ ਸੋ ਦੁਨੀਆ ਭਰ ਵਿੱਚ ਜੋ ਕੁਝ ਹੋ ਰਿਹਾ ਉਹਦੀ ਸਟੋਰੀ ਉਹਦੀ ਇਨਫੋਰਮੇਸ਼ਨ ਲੈ ਕੇ ਆਵਾਂਗੇ। ਜਸਵਿੰਦਰ ਯਾਹ ਜੀ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ। ਖਬਰਾਂ ਦੇ ਨਾਲ ਨਾਲ ਜੋ ਕੁਝ ਲੋਕਲ ਕੈਨੇਡੀ ਨਿਊਜ਼ ਹੈਗੀ ਉਹ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। 770 AM ਦਾ ਸਾਨੂੰ ਕਾਫੀ ਸਾਰੇ ਪ੍ਰੋਗਰਾਮ ਸੁਣਨ ਨੂੰ ਮਿਲਦੇ ਆ, ਦੇਖਣ ਨੂੰ ਮਿਲਦੇ ਆ। ਸੋ ਜਿਹਦੇ ਵਿੱਚ ਖਬਰਾਂ ਹੁੰਦੀਆਂ, ਲੋਕਲ ਕੈਨੇਡੀਅਨ ਖਬਰਾਂ ਹੁੰਦੀਆਂ, ਇੰਟਰਨੈਸ਼ਨਲ ਖਬਰਾਂ ਹੁੰਦੀਆਂ, ਅਤੇ ਕਈ ਸਾਡੇ ਦੋਸਤ ਗੀਤ ਸੰਗੀਤ ਵੀ ਲਾ ਜਾਂਦੇ ਹਨ। ਸੋ ਪ੍ਰੋਗਰਾਮ ਸਵੇਰ ਤੋਂ ਸ਼ਾਮ ਤੱਕ ਇੰਜੋਏ ਕਰਿਆ ਕਰੋ, ਡਾਇਲ ਇੱਕ ਵਾਰੀ ਕਰ ਲਿਆ ਅਤੇ ਸਾਰੀ ਦਿਹਾੜੀ ਤੁਹਾਨੂੰ ਸਾਰੀਆਂ ਖਬਰਾਂ ਮਿਲ ਜਾਣਗੀਆਂ ਸੁਣਨ ਨੂੰ। ਅਤੇ ਸਾਡਾ ਚੈਨਲ ਦੇਖਣਾ ਹੋਵੇ 24 ਘੰਟੇ 7 ਦਿਨ ਚੈਨਲ ਕਰਦਾ ਚੱਲਦਾ ਵਿਰਾਸਤ ਟੀਵੀ ਅਤੇ ਟਰੱਕਿੰਗ ਟੂਡੇ ਟੀਵੀ, ਸਟ੍ਰੀਮਿੰਗ ਡਿਵਾਈਸ 'ਤੇ ਚੱਲਦਾ ਟਰੱਕਿੰਗ ਟੂਡੇ .ca ਪਾ ਦਿਓ, ਤੁਸੀਂ ਇੰਟਰਨੈਟ ਬਰਾਊਜ਼ਰ 'ਤੇ ਦੇਖ ਸਕਦੇ ਹੋ ਅਤੇ ਐਪ ਡਾਊਨਲੋਡ ਕਰ ਲਉਂਗੇ ਅਤੇ ਸਾਰੇ ਚੈਨਲ ਜਿਹੜੇ ਸਾਰੀ ਇਨਫੋਰਮੇਸ਼ਨ 24 ਘੰਟੇ 7 ਦਿਨ ਤੁਹਾਨੂੰ ਦੇਖਣ ਨੂੰ ਮਿਲਦੀ ਤੁਹਾਡੇ ਹੱਥ ਦੇ ਵਿੱਚ, ਐਪ ਦੇ ਵਿੱਚ ਦੇਖ ਸਕਦੇ ਹੋ, ਸੁਣ ਸਕਦੇ ਹੋ HD ਕੁਆਲਿਟੀ SD ਕੁਆਲਿਟੀ ਤੋਂ। ਤੁਹਾਡੇ ਵਾਸਤੇ ਜਿਹੜੀ ਐਪ ਰੈਡੀ ਕੀਤੀ ਆ ਟਰੱਕਿੰਗ ਟੂਡੇ ਦੀ, ਟਰੱਕਿੰਗ ਟੂਡੇ TV ਦੀ ਡਾਊਨਲੋਡ ਕਰਕੇ ਸਾਰੇ ਦੇ ਸਾਰੇ ਚੈਨਲ ਉਹਦੇ ਉੱਪਰ ਤੁਸੀਂ ਦੇਖ ਸਕਦੇ ਹੋ। ਮੇਰਾ ਨੰਬਰ 416-451-2222 ਆ, ਬਾਅਦ ਵਿੱਚ ਮੇਰੇ ਨਾਲ ਸੰਪਰਕ ਕਰਨਾ ਹੋਵੇ 416-451-2222 'ਤੇ ਸੰਪਰਕ ਕਰ ਸਕਦੇ ਹੋ। ਦੋ ਜਣੇ ਆ ਟੋਰਾਂਟੋ ਦੇ ਵਿੱਚ, ਸੱਚ ਆ ਸੈਡ ਸਟੋਰੀ, ਪੁਲਿਸ ਵੀ ਕਹਿੰਦੀ ਇਸ ਸੈਕਸ਼ੂਅਲ ਹਰੈਸਮੈਂਟ ਕੇਸ ਇਹਨਾਂ ਨੇ ਅੱਗੇ ਨਹੀਂ ਕਦੇ ਦੇਖਿਆ। ਦੋ ਜਣੇ ਸੀਗੇ ਅਤੇ 41 ਵਿਕਟਿਮਸ ਆ, ਮੋਸਟਲੀ 80% ਚਿਲਡਰਨ ਸੈਕਸ਼ੂਅਲ ਹਰੈਸਮੈਂਟ ਦੇ ਵਿੱਚ। ਸੱਚ ਆ ਸੈਡ ਸਟੋਰੀ, ਇਹਨਾਂ ਦਿਮਾਗ ਵਿੱਚ ਕੀ ਕੁਝ ਚੱਲਦਾ ਹੋਵੇਗਾ। ਮਾਰਟਿਨ ਮਾਰਕ ਵੈਟਲੋਫਰ ਐਂਡ ਕੈਥਲੀਨ ਵਾਰਡਲਾਇਆ, ਇੱਕ 37 ਸਾਲ ਦਾ ਆਦਮੀ ਆ ਅਤੇ 42 ਸਾਲ ਦੀ ਔਰਤ ਆ। ਹੰਡਰਡਸ ਆਫ ਚਾਰਜਿਸ ਰਿਲੇਟਿੰਗ ਟੂ ਇਨਵੈਸਟੀਗੇਸ਼ਨ ਹੈਵ ਬੀਨ ਲੇਡ, ਸੋ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। 80% ਜਿਹੜੇ ਆ ਬੱਚੇ ਇਨਵੋਲਵ ਸੀ ਇਸ ਸੈਕਸ਼ੂਅਲ ਹਰੈਸਮੈਂਟ ਦੇ ਵਿੱਚ। ਅਤੇ ਮੈਨ ਹੈਜ਼ ਡਾਈਡ ਇਨ ਦਾ ਵੈਸਟ ਐਂਡ, ਦੇਖਿਆ ਜਾਵੇ ਸਕਾਰਬਰੋ ਮੰਡੇ, ਸਕਾਰਬਰੋ ਵਿੱਚ ਮੰਡੇ ਈਵਨਿੰਗ ਸ਼ੂਟਿੰਗ ਹੋਈ ਸੀ ਈਸਟ ਐਂਡ ਦੇ ਵਿੱਚ, ਵੈਸਟ ਹਿੱਲ ਏਰੀਆ ਸਕਾਰਬਰੋ ਦਾ ਹੈਗਾ ਜਿੱਥੇ ਬਰੋਡ ਲਾਈਟ ਡੇ ਲਾਈਟ ਦੇ ਵਿੱਚ ਸ਼ੂਟਿੰਗ ਚੱਲ ਹੋਣ ਲੱਗ ਪਈ ਆ। ਉਹਦੀ ਮੌਤ ਹੋ ਗਈ ਜਦੋਂ ਪੁਲਿਸ ਪਹੁੰਚੀ ਇਸ ਦੇ ਨਾਲ ਨਾਲ। ਕੱਲ੍ਹ 4:10 'ਤੇ ਐਕਸੀਡੈਂਟ ਹੋਇਆ ਸੀ, ਐਕਸੀਡੈਂਟ ਬਹੁਤ ਜਗ੍ਹਾ ਹੁੰਦੇ ਹਨ ਪਰ ਫਿਰ ਵੀ ਜਦੋਂ ਸੀਰੀਅਸ ਐਕਸੀਡੈਂਟ ਹੋ ਜਾਂਦਾ ਉਹਨੂੰ ਨਿਊਜ਼ ਦੇ ਤੌਰ 'ਤੇ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਆ। ਦੋ ਜਣਿਆਂ ਦਾ ਐਕਸੀਡੈਂਟ ਹੋਇਆ ਸੀ ਹਾਈਵੇ 4:10 ਦੇ ਉੱਪਰ, ਦੇ ਸੀਰੀਅਸ ਕੰਡੀਸ਼ਨ ਟੇਕਨ ਟੂ ਹੋਸਪਿਟਲ 8:45 PM ਲਾਸਟ ਨਾਈਟ। ਅਤੇ ਕੈਨੇਡਾ ਵਿਲ ਸਪਲਾਈ ਐਂਟੀ ਟੈਂਕ ਵੈਪਨਸ ਅਤੇ ਅਪਗ੍ਰੇਡਡ ਐਮੂਨੇਸ਼ਨ ਟੂ ਯੂਕਰੇਨ ਟੂ ਸਪੋਰਟ ਇਸ ਫਾਈਟ ਅਗੇਂਸਟ ਰਸ਼ੀਆ ਇਨਵੇਜ਼ਨ। ਸੋ ਰਸ਼ੀਆ ਦੀ ਜਿਹੜੀ ਆਰਮੀ ਹੈਗੀ ਆ ਵੱਖ ਵੱਖ ਸ਼ਹਿਰਾਂ ਵਿੱਚ ਪਹੁੰਚ ਗਈ ਹੈਗੀ ਆ, ਦੇਅਰ ਫਾਇਰਿੰਗ ਟੇਕਿੰਗ ਓਵਰ ਦਾ ਸਿਟੀਜ਼। ਸੋ ਰਸ਼ੀਆ ਦਾ ਕਰੂਡ ਆਇਲ ਵੀ ਬੈਨ ਕੀਤਾ ਅਤੇ ਏਅਰ ਸਪੇਸ ਵੀ ਬੈਨ ਕੀਤਾ ਹੋਇਆ ਕੈਨੇਡਾ ਦੇ ਵਿੱਚ। ਕਾਫੀ ਕੁਛ ਲੱਗੇ ਹੋਏ ਕਰਨ ਵੱਖ ਵੱਖ ਕੰਟਰੀਜ਼ ਵਾਲੇ, ਜਿੱਥੇ ਭਰਮਾ ਹੰਗਾਰਾ ਮਿਲਿਆ ਡਾਊਨ ਟਾਊਨ ਜਿਹੜੀ ਰੈਲੀ ਹੋਈ ਸੀਗੀ। ਸੋ ਚਾਹੁੰਦੇ ਆ ਵੀ ਵਾਰ ਨਾ ਹੋਵੇ ਪਰ ਫਿਰ ਵੀ ਸ਼ੁਰੂ ਹੋ ਗਿਆ ਅਤੇ ਚੱਲ ਰਿਹਾ ਹੈਗਾ ਰਸ਼ੀਆ ਇਨਵੇਡਿੰਗ ਯੂਕਰੇਨ। ਬਹੁਤ ਸਾਰੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ, ਸਿਵਿਲੀਅਨ ਦੀਆਂ ਮੌਤਾਂ ਹੋ ਰਹੀਆਂ ਹਨ, ਲੋਕ ਘਰ ਛੱਡ ਕੇ ਭੱਜ ਰਹੇ ਹਨ, 50-60 ਘੰਟੇ ਵੇਟ ਕਰਨ ਦੀ ਬਾਰਡਰ ਕ੍ਰੋਸ ਕਰਨ ਨੂੰ। ਇੰਡੀਅਨ ਸਟੂਡੈਂਟਸ ਜਿਹੜੇ ਪਹੁੰਚੇ ਹੋਏ ਸਨ, ਥੋੜ੍ਹੀਆਂ ਫਲਾਈਟਾਂ ਪਹੁੰਚ ਗਈਆਂ ਅਤੇ ਬਾਕੀ ਫਲਾਈਟਾਂ ਦੀ ਕੀ ਅਰੇਂਜਮੈਂਟ ਚੱਲਦੀ ਆਪਾਂ ਗੱਲਬਾਤ ਕਰਾਂਗੇ ਜਸਵਿੰਦਰ ਯਾਦ ਜੀ ਨਾਲ। ਪਹਿਲਾਂ ਜਿਹੜੇ ਸਪੋਂਸਰ ਹਨ ਰੇਡੀਓ ਦੇ ਸਪੋਂਸਰ, ਉਹਨਾਂ ਦਾ ਹਾਲ ਚਾਲ, ਤੁਸੀਂ ਲੈਣਾ ਕਿੱਦਾਂ ਆ ਅਤੇ ਕੋਈ ਸਪੋਂਸਰਸ਼ਿਪ ਕਰਨੀ ਹੋਵੇ ਸਾਡੇ ਨਾਲ ਐਨੀ ਟਾਈਮ 770 AM ਡਾਇਲ 'ਤੇ ਜਾਂ ਵਿਰਾਸਤ TV 'ਤੇ, ਵਿਰਾਸਤ ਰੇਡੀਓ 'ਤੇ, ਟਰੱਕਿੰਗ ਟੂਡੇ TV 'ਤੇ ਇੱਕ ਵਧੀਆ ਪੈਕੇਜ ਦੇ ਦੇਵਾਂਗੇ। 416-451-2222 'ਤੇ ਸੰਪਰਕ ਕਰ ਲੈਣਾ। ਹਰਪ੍ਰੀਤ ਢਿੱਲੋਂ ਸਾਹਿਬ ਬ੍ਰੋਕਰ ਹਨ, ਰੀਮਕ ਸਿਆਲਟੀ ਸਰਵਿਸ ਨਾਲ ਕੰਮ ਕਰਦੇ, ਸੇਲਸ ਪਰਸਨ ਤੌਰ 'ਤੇ, ਅਤੇ ਘਰ ਖਰੀਦਣਾ ਹੋਵੇ ਵੇਚਣਾ ਹੋਵੇ 416-268-6863 'ਤੇ ਗੱਲਬਾਤ ਕਰ ਲੈਣੀ ਆ। ਸਟਾਰਗੇਟ ਲੋਜਿਸਟਿਕਸ ਦੀ ਬਹੁਤ ਵੱਡੀ ਟੀਮ ਆ, ਸਟਾਰਗੇਟ ਲੋਜਿਸਟਿਕ ਗ੍ਰਾਹਕ ਸਹੋਤਾ, ਹੈਪੀ ਸਹੋਤਾ, ਸਰਜੀ ਅਤੇ ਦਵਿੰਦਰ ਸਹੋਤਾ ਜੀ। 905-564-9992 ਫੋਨ ਨੰਬਰ ਆ। ਇਹਨਾਂ ਨੂੰ ਵੀ ਕਾਫੀ ਸਾਰੇ ਡਰਾਈਵਰ ਚਾਹੀਦੇ ਆ, ਸਵੇਰ ਨੂੰ ਜਾਣਾ, ਸ਼ਾਮ ਨੂੰ ਵਾਪਸ ਆਉਣਾ, ਅਤੇ ਜਾਂ ਤੁਸੀਂ ਲੋਕਲ ਕੰਮ ਕਰਨਾ, ਬਾਰਡਰ ਕ੍ਰੋਸ ਕਰਨਾ, ਯੂ ਨੇਮ ਇਟ, ਦੇ ਹੈਵ ਅ ਜੋਬ ਫਾਰ ਯੂ। ਲਾਈਸੈਂਸ ਹੈਗਾ ਟਰੱਕ ਦਾ, ਕੰਮ ਜੁਆਇਨ ਸਟਾਰਗੇਟ ਲੋਜਿਸਟਿਕਸ 905-564-9992। ਗਰੋਸਰੀ ਸ਼ਾਪਿੰਗ ਕਰਨਾ ਚਾਹੀਦਾ, ਫਿਰ ਗਰੋਸਰ ਔਰੰਜਵਲ ਦੇ ਵਿੱਚ ਖੁੱਲ੍ਹੇ ਹਨ ਗਰੋਸਰੀ ਸ਼ਾਪਿੰਗ ਕਰਨ ਵਾਸਤੇ। ਔਰੰਜਵਲ ਵਿੱਚ ਤੁਸੀਂ ਉੱਥੇ ਰਹਿੰਦੇ ਹੋ, ਬਹੁਤ ਸਾਰੀ ਦੁਨੀਆ ਵੱਖ ਵੱਖ ਏਰੀਆ ਵਿੱਚ ਵੱਸਦੀ ਹੈ, ਉੱਥੇ ਸਾਡੇ ਉੱਥੇ ਬਿਜ਼ਨਸ ਵੀ ਖੁੱਲ੍ਹਣ ਲੱਗ ਪਏ ਹਨ। ਔਰੰਜਵਲ ਦੇ ਵਿੱਚ ਗਰੋਸਰੀ ਸ਼ਾਪਿੰਗ ਕਰਨੀ ਹੋਵੇ, ਮਸਾਲੇ ਮੀਟ ਅਤੇ ਫਰੈਸ਼ ਪ੍ਰੋਡਿਊਸ ਮਿਲਦਾ, ਫਿਗ ਗਰੋਸਰ 647-1422-1499। ਰੋਜ਼ਵੋਰ ਕਿਚਨ ਕੈਬ, ਕਿਚਨ ਕੈਬਿਨਸ ਲੈ ਸਕਦੇ ਹੋ। CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਕੋਈ ਵੀ ਕੇਸ ਹੋਵੇ, ਵਰਕ ਪਰਮਿਟ, ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਜਾਂ ਕੋਈ ਅਪੀਲ ਦਾ ਕੇਸ ਹੋਵੇ, 905-670-4444 ਅਤੇ ਪਲਾਨਟ ਫਾਈਨੈਂਸ਼ੀਅਲ ਦੇ ਗੌਰਵ ਕੁਮਾਰ ਜੀ ਕੋਲੋਂ ਤੁਸੀਂ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਿਸ ਦੇ ਨਾਲ ਨਾਲ ਬਿਜ਼ਨਸ ਖੋਲ੍ਹ ਰਹੇ ਹੋ, ਮਸ਼ੀਨਰੀ ਦਾ ਲੋਨ, ਲੋਨ ਚਾਹੀਦਾ ਤਾਂ ਲੈ ਕੇ ਦਿੰਦੇ ਹਨ ਪਲਾਨਟ ਫਾਈਨੈਂਸ਼ੀਅਲ ਦੇ ਗੌਰਵ ਕੁਮਾਰ ਜੀ। 905-678-0111 'ਤੇ ਗੱਲਬਾਤ ਕਰ ਲੈਣੀ ਆ। ਡ੍ਰੀਮ ਬਿਗ ਟਰਾਂਸਪੋਰਟੇਸ਼ਨ ਤੋਂ ਮੰਨੂ ਜੀ ਨੇ ਪ੍ਰੋਗਰਾਮ ਸਪੌਂਸਰ ਕੀਤਾ ਅਤੇ ਅਮਰਜੀਤ ਸਿੰਘ ਪ੍ਰੋਗਰਾਮ ਸਪੌਂਸਰ ਕਰਦੇ 905-7497-1515 ਇਹਨਾਂ ਨੂੰ ਵੀ ਕਾਫੀ ਸਾਰੇ ਡਰਾਈਵਰਸ ਚਾਹੀਦੇ ਹਨ ਡ੍ਰੀਮ ਬਿਗ ਟਰਾਂਸਪੋਰਟੇਸ਼ਨ ਭਰਾਵਾਂ ਦੀ ਜੋੜੀ ਸੋ ਹਰ ਇੱਕ ਬੰਦਾ ਬਿਜ਼ਨਸ ਦੇ ਵਿੱਚ ਵਾਧਾ ਪਾਉਣ ਦੀ ਕੋਸ਼ਿਸ਼ ਕਰਦਾ ਪਰ ਡਰਾਈਵਰਸ ਦੀ ਕਾਫੀ ਸ਼ੋਰਟੇਜ ਪਈ ਹੋਈ ਹੈਗੀ ਆ ਤੁਸੀਂ ਡ੍ਰੀਮ ਬਿਗ ਟਰਾਂਸਪੋਰਟੇਸ਼ਨ ਸੰਪਰਕ ਕਰਨਾ ਹੋਵੇ ਇਹਨਾਂ ਨੂੰ ਵੀ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ ਅਮਰਜੀਤ ਸਿੰਘ ਜਾਂ ਤੁਸੀਂ ਮਨੂ ਨਾਲ ਗੱਲਬਾਤ ਕਰ ਲਿਓ 905-497-1515 ਡ੍ਰੀਮ ਬਿਗ ਟਰਾਂਸਪੋਰਟੇਸ਼ਨ ਮਾਲਵਾ ਵੈਲਡੀ ਵਾਲੇ 180 ਐਡਵਾਂਸ ਬੁਲਵਾਰਡ 'ਤੇ ਹਨ ਮਿਗ ਅਤੇ ਗਲੂਮਨੋ ਵੈਲਡੀ ਲੋਡ ਪੈ ਜਾਵੇ ਡੀਜ਼ਲ ਟੈਂਕ ਰਿਪੇਅਰ ਲਾਕ ਡੰਪ ਟਰੱਕ ਦਾ ਫਲੋਰ ਕਿਸੇ ਵੀ ਤਰ੍ਹਾਂ ਦਾ ਫੈਬਰੀਕੇਸ਼ਨ ਦਾ ਕੰਮ ਹੋਵੇ ਤਾਂ ਮਾਲਵਾ ਵੈਲਡਿੰਗ 905-453-6006 ਵਰਲਡ ਵਾਈਡ ਕੈਰੀਅਰ ਬਹੁਤ ਵੱਡੀ ਕੰਪਨੀ ਹੈ ਵੱਖ ਵੱਖ ਏਰੀਏ ਵਿੱਚ ਇਹਨਾਂ ਦੇ ਯਾਰਡ ਹਨ ਨੌਰਥ ਅਮਰੀਕਾ ਸਾਰੇ ਪਾਸੇ ਟਰੱਕ ਚੱਲਦੇ ਹਨ ਤੁਸੀਂ ਇਹਨਾਂ ਨਾਲ ਕੰਮ ਕਰਨਾ ਚਾਹੁੰਦੇ ਹੋ ਟ੍ਰਾਈਐਂਗਲ 'ਤੇ ਜਾਂ ਵੈਂਕੂਵਰ ਤੋਂ ਮੁੜ ਕੇ ਵਾਪਸ ਆਉਣਾ ਟ੍ਰਾਈਐਂਗਲ ਲਾ ਕੇ ਆਉਣਾ ਲੋਕਲ ਕੰਮ ਕਰਨਾ 416-213-1334 ਜਸਵਿੰਦਰ ਯਾ ਜੀ ਪਹੁੰਚੇ ਹੋਏ ਹਨ ਖਬਰਾਂ ਲੈ ਕੇ ਗੱਲਬਾਤ ਕਰਦੇ ਆ ਮੇਰੇ ਵੀਰ ਜਸਵਿੰਦਰ ਯਾਦ ਜੀ ਨਾਲ ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ
ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਮੁੱਚੀ ਟੀਮ ਨੂੰ ਅਤੇ ਸਾਨੂੰ ਚਾਹੁਣ ਵਾਲੇ ਸਾਡੇ ਦੋਸਤਾਂ ਮਿੱਤਰਾਂ ਨੂੰ ਅਤੇ ਬੜੇ ਪਿਆਰੇ ਸਰੋਤੇ ਅਤੇ ਸਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜਸਵਿੰਦਰ ਜੀ ਪਹਿਲਾਂ ਖਾਸ ਖਾਸ ਖਬਰਾਂ ਦੀ ਹੈਡਲਾਈਨ ਦੱਸ ਦਿਓ ਫਿਰ ਆਪਾਂ 1x1 ਸ਼ੁਰੂਆਤ ਕਰ ਦੇਵਾਂਗੇ 770 AM ਡਾਲ ਤੇ ਸੁਣ ਰਹੇ ਤੁਸੀਂ ਵਿਰਾਸਤ ਰੇਡੀਓ ਟਰੱਕਿੰਗ ਟੁਡੇ ਰੇਡੀਓ ਤੇ ਖਬਰਾਂ ਲੈ ਕੇ ਪਹੁੰਚੇ ਹਨ ਮੇਰੇ ਵੀਰ ਜਸਵਿੰਦਰ ਯਾ ਜੀ ਗੋਹਰ
ਜੀ ਬਿਲਕੁਲ ਜੀ ਇੱਕ ਜਿਹੜੀ ਸਟੱਡੀ ਹੋਈ ਹੈ ਉਹ ਸਟੱਡੀ ਵਿੱਚ ਜਿਹੜਾ ਕਿਹਾ ਗਿਆ ਕਿ ਕੋਰੋਨਾ ਦੀ ਜਿਹੜੀ ਚੌਥੀ ਲਹਿਰ ਹੈ ਉਹ ਭਾਰਤ ਕਦੋਂ ਆ ਸਕਦੀ ਹੈ ਤੇ ਨਾਲ ਦੀ ਨਾਲ ਕੋਰੋਨਾ ਦੀ ਜਿਹੜੀ ਸਥਿਤੀ ਹੈ ਪਹਿਲੀ ਖਬਰ ਵਿੱਚ ਅਸੀਂ ਇਸ ਨੂੰ ਸ਼ੁਮਾਰ ਕੀਤਾ ਤੇ ਉਸ ਤੋਂ ਬਾਅਦ ਵਿੱਚ ਜੇਕਰ ਅਸੀਂ ਗੱਲ ਕਰੀਏ ਬਿਆਸ ਭਾਖੜਾ ਡੈਮ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਜਿਹਦੀ ਪਿਛਲੇ ਦਿਨ ਅਸੀਂ ਕਿਹਾ ਸੀ ਵੀ ਕੇਂਦਰ ਨੇ ਆਪਣੇ ਹੱਥਾਂ ਵਿੱਚ ਸਾਰੇ ਅਧਿਕਾਰ ਲੈ ਲਏ ਨੇ ਉਹਦੇ ਉੱਤੇ ਹੁਣ ਜਿਹੜਾ ਇੰਜੀਨੀਅਰ ਭਾਈਚਾਰਾ ਹੈ ਉਹਨਾਂ ਨੇ ਰੋਸ ਪ੍ਰਦਰਸ਼ਨ ਜਿਹੜਾ ਵਿੱਢ ਲਿਆ ਨਾਲ ਨਾਲ ਕਿਸਾਨ ਜਥੇਬੰਦੀਆਂ ਨੇ ਵੀ ਮੈਦਾਨ ਵਿੱਚ ਉਤਰਨ ਦਾ ਜਿਹੜਾ ਆਪਣਾ ਦਾਅਵਾ ਹੈ ਉਹ ਠੋਕ ਦਿੱਤਾ ਤੇ ਇਸ ਤੋਂ ਅੱਗੇ ਗੱਲ ਕਰਾਂਗੇ ਕਿ ਦਿਨਾਂ ਦੀ ਗੱਲ ਹੁੰਦੀ ਹੈ ਜੀ ਕਦੇ ਪੈਰੋਲ ਤੇ ਆਏ ਬਾਬਾ ਜੀ ਅੱਜ ਅੰਦਰ ਚਲੇ ਗਏ ਨੇ ਆਪਣੀ 21 ਦਿਨਾਂ ਦੀ ਪੈਰੋਲ ਪੂਰੀ ਕਰਕੇ ਮਜੀਠਾ ਸਾਹਿਬ ਨੂੰ ਕੌਣ ਕੌਣ ਮਿਲਣ ਗਿਆ ਜੇਲ੍ਹ ਦੇ ਵਿੱਚ ਕਿਹੋ ਜਿਹੇ ਦਲਾਸੇ ਹੋਏ ਨੇ ਕੀ ਕੁਝ ਵਾਪਰਿਆ ਇਹ ਵੀ ਸਾਡੀ ਖਬਰ ਦਾ ਹਿੱਸਾ ਰਹੂਗਾ ਤੇ ਖਬਰ ਦਾ ਹਿੱਸਾ ਰਹੂਗਾ ਰੂਸ ਤੇ ਯੂਕਰੇਨ ਦੇ ਵਿੱਚ ਜੋ ਯੁੱਧ ਚੱਲਦਾ ਹੈ ਉਹਦੇ ਉੱਤੇ ਵੱਖਰੇ ਵੱਖਰੇ ਜਿਹੜੇ ਬਿਆਨ ਤੇ ਭਾਰਤ ਦੀ ਕੀ ਸਥਿਤੀ ਹੈ ਵਿਦਿਆਰਥੀਆਂ ਦੀ ਕੀ ਸਥਿਤੀ ਹੈ ਇਹਨੂੰ ਵੀ ਅਸੀਂ ਇਹਦੇ ਵਿੱਚ ਕਵਰ ਕਰਾਂਗੇ ਤੇ ਇੱਕ ਖਬਰ ਜਿਹੜੀ ਬੜੀ ਖਾਸ ਰਹੂਗੀ ਪੁਸਤਕਤ ਵਿਵਾਦ ਉੱਤੇ ਹੁਣ ਕੁਝ ਕੁ ਲੀਡਰ ਵੀ ਬੋਲਣ ਲੱਗ ਪਏ ਨੇ ਤੇ ਕੀ ਕੁਝ ਉਹਨਾਂ ਨੇ ਕਿਹਾ ਤੇ ਵਿਵਾਦ 2009 ਤੋਂ ਅੱਜ ਤੱਕ ਹੱਲ ਕਿਉਂ ਨਹੀਂ ਹੋਇਆ ਇਹ ਵੀ ਸਾਡੀ ਖਬਰ ਦਾ ਹਿੱਸਾ ਰਹੂਗਾ ਜੀ
ਜਸਵਿੰਦਰ ਜੀ ਜਿੱਥੇ ਰੂਸ ਦੀ ਖਬਰ ਦੀ ਕਵਰ ਕਰਨੀ ਆ ਯੂਕਰੇਨ ਦੀ ਨਾਲ ਨਾਲ ਪੰਜਾਬ ਦੀ ਕਿਤਾਬ ਦਾ ਜਿਹੜਾ ਹਿੱਸਾ ਪੰਜਾਬ ਦਾ ਇਤਿਹਾਸ ਵਾਲੀ ਜਿਹੜੀ ਕਿਤਾਬ ਹੈਗੀ ਆ ਉਹਦੀ ਵੀ ਖਬਰ ਕਵਰ ਕਰਨੀ ਆ ਸੋ ਤੁਸੀਂ ਚੌਥੀ ਲਹਿਰ ਵਾਲੇ ਬਾਰੇ ਕਿਹਾ ਵੀ ਚੌਥੀ ਲਹਿਰ ਵੀ ਕਰੋਨਾ ਦੀ ਆ ਸਕਦੀ ਹੈ ਪੰਜਾਬ ਵਿੱਚ
ਜੀ ਬਿਲਕੁਲ ਜੀ ਜੇਕਰ ਮੈਂ ਪਹਿਲਾਂ ਥੋੜਾ ਅੰਕੜਾ ਤੁਹਾਡੇ ਨਾਲ ਅੱਜ ਦਾ ਸਾਂਝਾ ਕਰ ਲਾਂ ਤਾਂ ਲੰਘੇ 24 ਘੰਟਿਆਂ ਵਿੱਚ 6,915 ਮਾਮਲੇ ਆਏ ਨੇ ਮੌਤਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ 180 ਮੌਤਾਂ ਹੋ ਗਈਆਂ ਨੇ ਜੇ ਗੱਲ ਕਰੀਏ ਐਕਟਿਵ ਕੇਸਾਂ ਦੀ ਤਾਂ 92,600 ਕੁਝ ਕੇਸ ਐਸੇ ਵੇਲੇ ਵੀ ਭਾਰਤ ਵਿੱਚ ਐਕਟਿਵ ਨੇ ਜੇ ਜਦੋਂ ਅਸੀਂ ਗੱਲ ਕਰਦੇ ਹਾਂ ਸਿਹਤਯਾਬੀ ਦਰ ਦੀ ਰਿਕਵਰੀ ਰੇਟ ਉਹ 98.56 ਹੋ ਗਿਆ ਉਹਦੇ ਵਿੱਚ ਕਾਫੀ ਜਿਹੜਾ ਉਛਾਲ ਹੈ ਜਿਹੜਾ ਕਾਫੀ ਵਾਧਾ ਹੋਇਆ ਜਿਹੜੀ ਚੰਗੀ ਖਬਰ ਹੈ ਤੇ ਇਸ ਤੋਂ ਇਲਾਵਾ ਜੇ ਅਸੀਂ ਹੁਣ ਤੀਕਰ ਦੇ ਜਿੰਨੇ ਵੀ ਪ੍ਰਭਾਵਿਤ ਮਰੀਜ਼ ਨੇ ਉਹਨਾਂ ਦਾ ਅੰਕੜਾ 4,27,00,000 ਦੇ ਕਰੀਬ ਕਰੀਬ ਹੈ ਪੰਜਾਬ ਵਿੱਚ ਲੰਘੇ 24 ਘੰਟਿਆਂ ਵਿੱਚ 44 ਨਵੇਂ ਮਾਮਲੇ ਆਏ ਨੇ ਤੇ ਮੌਤਾਂ ਦੀ ਗੱਲ ਕਰੀਏ ਤਾਂ 4 ਹੋਈਆਂ ਨੇ ਤੇ ਹੁਣ ਚੱਲਦੇ ਹਾਂ ਉਸ ਜਾਣਕਾਰੀ ਬਾਰੇ ਜਿਹੜੀ ਬਿਲਕੁਲ ਨਵੀਂ ਨਿਕਲ ਕੇ ਆਈ ਹੈ ਕਿ ਭਾਰਤ ਦੇ ਵਿੱਚ 22 ਜੂਨ ਤੋਂ ਜਿਹੜੀ ਚੌਥੀ ਲਹਿਰ ਹੈ ਉਹ ਆ ਸਕਦੀ ਹੈ ਇਹ ਸਟੱਡੀ ਕੀਤੀ ਹੈ IIT ਕਾਨਪੁਰ ਦੇ ਗਣਿਤ ਤੇ ਅੰਕੜਾ ਵਿਗਿਆਨ ਦੇ ਖਿਡਾਰਥੀਆਂ ਜੋ ਰਿਸਰਚ ਕਰਨ ਵਾਲੇ ਲੋਕ ਨੇ ਉਹਨਾਂ ਨੇ ਰਿਸਰਚ ਕਰਕੇ ਦੱਸਿਆ IIT ਕਾਨਪੁਰ ਦੇ ਕਿ ਜੂਨ 22 ਨੂੰ ਚੌਥੀ ਲਹਿਰ ਹੈ ਜਿਹੜੀ ਉਹ ਭਾਰਤ ਵਿੱਚ ਦਸਤਕ ਦੇਵੇਗੀ ਕੋਰੋਨਾ ਦੀ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕਿੰਨੀ ਪ੍ਰਭਾਵਸ਼ਾਲੀ ਹੋਵੇਗੀ ਇਹਦੇ ਕਿੰਨੇ ਅਸਰ ਹੋਣਗੇ ਇਹ ਚੀਜ਼ ਡਿਪੈਂਡ ਕਰੂਗੀ ਟੀਕਾਕਰਨ ਭਾਰਤ ਵਿੱਚ ਕਿੰਨਾ ਹੋਇਆ, ਇਹ ਚੀਜ਼ ਡਿਪੈਂਡ ਕਰੂਗੀ ਕਿ ਹੁਣ ਜਿਹੜਾ ਨਵਾਂ ਵਾਇਰਸ ਆਊਗਾ, ਜਿਹੜਾ ਨਵਾਂ ਸਰੂਪ ਆਊਗਾ, ਉਹ ਕਿੰਨਾ ਪ੍ਰਭਾਵ ਛੱਡਦਾ ਜਾਂ ਉਹ ਕਿੰਨਾ ਪ੍ਰਭਾਵਸ਼ਾਲੀ ਹੁੰਦਾ। ਪਿਛਲੇ ਦਿਨੀ WHO ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜਾ ਨਵਾਂ ਵੈਰੀਐਂਟ ਹੋਊਗਾ ਉਹਦੇ 'ਤੇ ਡਿਪੈਂਡ ਕਰੂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਰੋਨਾ ਕਿੰਨਾ ਖਤਰਨਾਕ ਹੋ ਸਕਦਾ ਹੈ। ਇੱਕ ਗੱਲ ਮੈਂ ਕਹਿ ਦੇਵਾਂ
ਜੀ
ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੀਜੀ ਲਹਿਰ ਹਲੇ ਭਾਰਤ ਨਹੀਂ ਆਈ ਸੀ ਤਾਂ ਉਦੋਂ ਵੀ IIT ਕਾਨਪੁਰ ਦੇ ਇਸੇ ਹੀ ਵਿਭਾਗ ਨੇ, ਗਣਿਤ ਤੇ ਅੰਕੜਾ ਵਿਭਾਗ ਨੇ ਇੱਕ ਰਿਪੋਰਟ, ਰਿਸਰਚ ਪੇਪਰ, ਇੱਕ ਸਟੱਡੀ ਪੇਸ਼ ਕੀਤੀ ਸੀ ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਭਾਰਤ ਦੇ ਵਿੱਚ ਤੀਜੀ ਲਹਿਰ ਆ ਸਕਦੀ ਹੈ ਤੇ ਜਿੱਥੇ ਜੀ ਉਹਨਾਂ ਨੇ ਅਨੁਮਾਨ ਲਾਏ ਸੀ ਲਗਭਗ ਉਹਨਾਂ ਦੇ ਅਨੁਮਾਨ ਸੀ ਜਿਹੜੇ ਠੀਕ ਬੈਠੇ ਸੀ ਤੇ ਤੀਜੀ ਲਹਿਰ ਉਹਨਾਂ ਹੀ ਮਹੀਨਿਆਂ ਦੇ ਵਿੱਚ ਆਈ ਸੀ। ਹੁਣ ਚੌਥੀ ਲਹਿਰ ਦੇ ਜਿਹੜੇ ਅਨੁਮਾਨ ਹੈ, ਕੈਲਕੂਲੇਸ਼ਨ ਬੇਸ ਆਏ, ਅੰਕੜਾ ਬੇਸ ਆਏ, IIT ਕਾਨਪੁਰ ਨੇ ਇੱਕ ਖੋਜ ਦੇ ਵਿੱਚ, ਇੱਕ ਰਿਸਰਚ ਪੇਪਰ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ, ਚਾਹੇ ਇਹਨੂੰ ਹਜੇ ਫਾਈਨਲ ਟੱਚ ਦੇਣਾ ਬਾਕੀ ਹੈ ਪਰ ਖਬਰ ਦੇ ਰੂਪ ਵਿੱਚ ਨਿਕਲ ਕੇ ਸਾਡੇ ਸਾਹਮਣੇ ਆ ਗਈ ਹੈ ਕਿ 22 ਜੂਨ 2022 ਦੇ ਵਿੱਚ ਭਾਰਤ ਵਿੱਚ ਚੌਥੀ ਲਹਿਰ ਪ੍ਰਵੇਸ਼ ਕਰੂਗੀ। ਇਹਦੇ ਲਈ ਸਾਡੇ ਵਿਗਿਆਨ ਨੂੰ ਵੀ ਤੇ ਇਹਦੇ ਲਈ ਸਾਡੇ ਸਮਾਜਿਕ ਵਰਤਾਰਿਆਂ ਨੂੰ ਵੀ ਤਿਆਰ ਬਰਤਿਆਰ ਰਹਿਣਾ ਚਾਹੀਦਾ ਜੀ।
ਜਸਵਿੰਦਰ ਜੀ, ਜਦੋਂ ਕਰੋਨਾ ਦੀ ਲਹਿਰ, ਤੀਸਰੀ ਲਹਿਰ ਚੱਲੀ ਸੀਗੀ ਤਾਂ ਇੰਡੀਆ ਨੂੰ ਕੋਈ ਫਿਕਰ ਨਹੀਂ ਸੀਗਾ ਕਿਉਂਕਿ ਰੈਲੀਆਂ ਚੱਲ ਰਹੀਆਂ ਸੀਗੀਆਂ। ਇੱਥੇ ਤੀਸਰੀ ਲਹਿਰ ਨੇ ਪੂਰਾ ਜ਼ੋਰ ਪਾਇਆ ਹੋਇਆ ਸੀ, ਯੂਰਪ ਵਿੱਚ ਜ਼ੋਰ ਪਾਇਆ ਹੋਇਆ ਸੀਗਾ, ਪਰ ਇੱਥੇ ਚੌਥੀ ਲਹਿਰ ਦੀ ਗੱਲ ਨਹੀਂ ਹੋ ਰਹੀ, ਪਰ ਹੁਣ ਇੰਡੀਆ ਤੋਂ ਚੌਥੀ ਲਹਿਰ ਦੀ ਗੱਲ ਸ਼ੁਰੂ ਹੋ ਗਈ ਆ
ਜੀ। ਬਿਲਕੁਲ ਜੀ, IIT ਕਾਨਪੁਰ ਦੀ ਜਦੋਂ ਵੀ ਰਿਸਰਚ ਦੀ ਗੱਲ ਹੁੰਦੀ ਹੈ, ਜਦੋਂ ਵੀ ਸਟੱਡੀ ਦੀ ਗੱਲ ਹੁੰਦੀ ਹੈ ਤਾਂ ਕਾਫੀ ਸਟੀਕ ਹੁੰਦੇ ਨੇ ਇਹਨਾਂ ਦੇ ਅੰਕੜੇ, ਕਾਫੀ ਸਟੀਕ ਬੈਠਦੇ ਨੇ ਜੋ ਇਹਨਾਂ ਦੀ ਸਰਚ ਪੇਪਰ ਹੁੰਦੀ ਹੈ, ਰਿਸਰਚ ਪੇਪਰ ਹੁੰਦੀ ਹੈ, ਖੋਜ ਪੱਤਰ ਕਹਿ ਲਓ, ਉਹ ਹੁੰਦੇ ਨੇ ਉਹਦੇ ਵਿੱਚ ਜੋ ਜੋ ਜਿਵੇਂ ਜਿਵੇਂ ਅਨੁਮਾਨ ਲੱਗਦੇ ਨੇ ਲਗਭਗ ਉਹ ਅਨੁਮਾਨ ਉਸੇ ਤਰੀਕੇ ਨਾਲ ਹੀ ਵਾਪਰ ਜਾਂਦੇ ਨੇ। ਪਰ ਮੈਂ ਫਿਰ ਕਹਿੰਦਾ ਕਿ WHO ਨੇ ਕਿਹਾ ਕਿ ਉਹ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ ਇਹ ਸਰੂਪ 'ਤੇ ਡਿਪੈਂਡ ਕਰੇਗਾ, ਨਵੇਂ ਵੈਰੀਐਂਟ 'ਤੇ ਡਿਪੈਂਡ ਕਰੇਗਾ, ਟੀਕਾਕਰਨ 'ਤੇ ਡਿਪੈਂਡ ਕਰੇਗਾ। ਪਰ ਜਿਹੜਾ ਤੁਸੀਂ ਦੂਜਾ ਮੁੱਦਾ ਛੇੜ ਲਿਆ, ਇਹ ਮੁੱਦਾ ਵਾਕਈ ਛੇੜਨ ਵਾਲਾ ਹੈ ਕਿ ਅਸੀਂ ਕਿੰਨੇ ਕੁ ਸਿਹਰਦ ਹੈ, ਸਾਡੀਆਂ ਸਰਕਾਰਾਂ ਕਿੰਨੀਆਂ ਕੁ ਸਿਹਰਦ ਹੈ, ਉਹ ਕਿੰਨਾ ਕੁ ਚਾਹੁੰਦੀਆਂ ਨੇ ਕਿ ਆਮ ਲੋਕਾਂ ਦਾ ਬਚਾਅ ਹੋਵੇ। ਮੈਂ ਸਰਕਾਰਾਂ ਨੂੰ ਇੱਥੋਂ ਫਿਰ ਇੱਕ ਵਾਰੀ ਅਪੀਲ ਕਰਦਾ ਕਿ ਜੇਕਰ ਸਾਡੇ ਕੋਲ ਜੂਨ ਵਿੱਚ ਆਉਣ ਵਾਲੀ ਬਿਮਾਰੀ ਦੇ ਸੰਕੇਤ ਇੱਕ ਖੋਜ ਦੇ ਵਿੱਚ ਅੱਜ ਆ ਗਏ ਨੇ ਤਾਂ ਸਾਨੂੰ ਉਹਦੇ ਉੱਤੇ ਹੁਣ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਜੋ ਸਾਨੂੰ ਇੱਕਦਮ ਸਭ ਕੁਝ ਬੰਦ ਨਾ ਕਰਨਾ ਪਵੇ। ਉਹ ਲੋਕ ਜੋ ਸੁਬਾਹ ਕਮਾਉਂਦੇ ਨੇ ਤੇ ਸ਼ਾਮ ਨੂੰ ਖਾਂਦੇ ਨੇ, ਜੇਕਰ ਅਸੀਂ ਪੰਜਾਬੀ ਵਿੱਚ ਕਹੀਏ ਕਿ ਗਰੀਬ ਦੀ ਜ਼ਿੰਦਗੀ ਇਸ ਤਰੀਕੇ ਦੀ ਹੁੰਦੀ ਹੈ ਕਿ ਉਹ ਪਹਿਲਾਂ ਖੂਹ ਪੱਟਦਾ ਤੇ ਫਿਰ ਪਾਣੀ ਪੀਂਦਾ, ਉਹਨੂੰ ਪੱਟਿਆ ਪਟਾਇਆ ਖੂਹ ਨਹੀਂ ਮਿਲਦਾ। ਜਿਹੜੇ ਉਹ ਗਰੀਬ ਜਿਹੜੇ ਸੁਬਾਹ ਕਮਾਉਂਦੇ ਨੇ ਤੇ ਸ਼ਾਮ ਨੂੰ ਖਾਂਦੇ ਨੇ, ਉਹਨਾਂ ਦੀ ਜ਼ਿੰਦਗੀ ਜਿਹੜੀ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਗੱਡੀ ਹੈ ਉਹ ਪਰੜੀ ਤੋਂ ਨਾ ਲੱਥੇ। ਸਾਡੇ ਕੋਲ ਬਹੁਤ ਸਮਾਂ ਪਹਿਲਾਂ ਜੇਕਰ ਸਟੱਡੀ ਨੇ ਅਨੁਮਾਨ ਦੇ ਦਿੱਤੇ ਨੇ, ਮੈਂ ਕਹਿੰਦਾ ਰੱਬ ਕਰੇ ਨਾ ਵਾਪਰੇ, ਪਰ ਜੇਕਰ ਉਹਨਾਂ ਦਿਨਾਂ ਵਿੱਚ ਕੁਝ ਇਸ ਤਰ੍ਹਾਂ ਦਾ ਹੁੰਦਾ ਵੀ ਹੈ ਤਾਂ ਉਹਦੇ ਲਈ ਸਾਨੂੰ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਤਾਂ ਜੋ ਭਾਰਤ ਦੀ ਆਰਥਿਕਤਾ ਤੇ ਨਾਲ ਦੀ ਨਾਲ ਗਰੀਬਾਂ ਦੀ ਰੋਜ਼ੀ ਰੋਟੀ ਉਹਦੇ ਉੱਤੇ ਕਿਸੇ ਤਰੀਕੇ ਦਾ ਕੋਈ ਬੋਝ ਨਾ ਬਣੇ। ਪਰ ਤੁਸੀਂ ਗੱਲ ਕਰਦੇ ਹੋ ਕਰੋਨਾ ਦੇ ਸਮੇਂ ਦੀ, ਮੈਂ ਗੱਲ ਕਰਦਾ ਯੂਕਰੇਨ ਤੇ ਰੂਸ ਦੀ ਜੰਗ ਚੱਲ ਰਹੀ ਹੈ। ਅਸੀਂ ਆਪਣੇ ਵਿਦਿਆਰਥੀ ਕੱਢਣ ਤੋਂ ਪੂਰਾ ਜਵਾਬ ਦੇ ਦਿੱਤਾ ਸੀਗਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ, ਉਹਨਾਂ ਨੇ ਕਹਿ ਦਿੱਤਾ ਸੀ ਕਿ ਤੁਸੀਂ ਇੱਥੇ ਹੀ ਰਹੋ, ਇੱਥੇ ਹੀ ਸੁਰੱਖਿਅਤ ਹੋ। ਉਸ ਤੋਂ ਬਾਅਦ ਜਦੋਂ ਦੂਸਰੀਆਂ ਪਾਰਟੀਆਂ ਨੇ ਲਗਾਤਾਰ ਨੁਕਤਾਚੀਨੀ ਕੀਤੀ ਤਾਂ ਫਿਰ ਉਹਨਾਂ ਨੇ ਪ੍ਰੋਸੈਸ ਆ, ਇਹ ਪ੍ਰਕਿਰਿਆ ਸ਼ੁਰੂ ਕੀਤੀ ਕਿ ਸਾਨੂੰ ਆਪਣੇ ਵਿਦਿਆਰਥੀ ਕੱਢਣੇ ਚਾਹੀਦੇ ਨੇ। ਪਰ ਇੱਕ ਗੱਲ ਮੈਂ ਕਹਿ ਦੇਵਾਂ ਕਿ ਹੁਣ ਵਿਦਿਆਰਥੀ ਕੱਢਣ ਵਿੱਚ ਕਾਫੀ ਜਿਹੜੀ ਦੇਰੀ ਵੀ ਹੋ ਚੁੱਕੀ ਹੈ। ਅਸੀਂ ਕਰੋਨਾ ਨੂੰ ਕੀ ਗੋਲ ਲਗੀ, ਅਸੀਂ ਸਿੱਧੀ ਜੰਗ ਨੂੰ ਨਹੀਂ ਗੋਲਦੇ
ਜੀ।
ਕਰੋਨਾ ਦੇ ਵਿੱਚ ਤਾਂ ਕਿਤੇ ਨਾ ਕਿਤੇ ਕੁਦਰਤ ਦੇ ਹੱਥ ਵਿੱਚ ਬਹੁਤ ਕੁਝ ਆ ਜਾਂਦਾ ਹੈ, ਪਰ ਜਦੋਂ ਗੱਲ ਜੰਗ ਦੀ ਆਉਂਦੀ ਹੈ ਤਾਂ ਬਹੁਤੇ ਫੈਸਲੇ ਹਥਿਆਰ ਕਰਦੇ ਨੇ, ਤਾਂ ਅਸੀਂ ਹਥਿਆਰਾਂ ਦੇ ਸਾਏ ਦੇ ਵਿੱਚ ਬੈਠੇ ਹੋਏ ਵਿਦਿਆਰਥੀਆਂ ਬਾਰੇ ਨਹੀਂ ਸੋਚ ਰਹੇ, ਕਿਉਂਕਿ UP ਵਿੱਚ ਇਲੈਕਸ਼ਨ ਹੈ, ਪੰਜਾਬ ਵਿੱਚ ਇਲੈਕਸ਼ਨ ਸੀ ਤੇ ਉੱਤਰਾਂਚਲ ਵਿੱਚ, ਉੱਤਰਾਖੰਡ ਵਿੱਚ ਇਲੈਕਸ਼ਨ ਹੈ, ਮਣੀਪੁਰ ਵਿੱਚ ਇਲੈਕਸ਼ਨ ਹੈ, ਤਾਂ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ ਉਹ 5 ਸਟੇਟਾਂ ਦੇ ਵਿੱਚ ਜਿਹੜੇ ਇਲੈਕਸ਼ਨ ਆ ਉਹਦੀ ਤੋੜ ਭੰਨ ਵਿੱਚ, ਉੱਥੇ ਰੈਲੀਆਂ 'ਚ ਹਵਾ ਭਰਨ ਵਿੱਚ, ਉੱਥੇ ਜਿੱਤ ਹਾਰ ਵਿੱਚ ਲੱਗੀ ਹੋਈ ਹੈ। ਇਹ ਵਾਕਈ ਹੀ ਇੱਕ ਟ੍ਰੈਜਡੀ ਹੈ ਕਿ ਅਸੀਂ ਸਮਾਜਿਕ ਮੁੱਦਿਆਂ ਨਾਲੋਂ ਪਹਿਲਾਂ ਆਪਣੇ ਪਾਰਟੀ ਦੇ ਹਿੱਤਾਂ ਬਾਰੇ ਸੋਚਦੇ ਹਾਂ ਜੀ।
ਜਸਵਿੰਦਰ ਜੀ, ਇਹ ਪ੍ਰਧਾਨ ਮੰਤਰੀ ਨੇ ਇਹ ਗੱਲ ਸਹੀ ਕਹੀ, ਤੁਸੀਂ ਇੱਥੇ ਸੁਰੱਖਿਅਤ ਹੋ, ਇੱਥੇ ਹੀ ਰਹੋ
ਜੀ। ਬਿਲਕੁਲ ਜੀ, ਮੈਂ ਮੀਡੀਆ ਦੇ ਤੌਰ ਤੇ
ਇਹਦਾ ਮਤਲਬ ਸਾਡੇ ਦੇਸ਼ ਨੂੰ, ਜਿਹੜੇ ਦੇਸ਼ ਵਿੱਚ ਵੱਸਦੇ ਹਰ ਇੱਕ ਨੂੰ ਖਤਰਾ, ਜੇ ਆਪਣਾ ਦੇਸ਼ ਨਹੀਂ ਸੁਰੱਖਿਅਤ ਹੋਰ ਕਿੱਥੇ ਹੋਵੇਗਾ, ਇਹ ਤਾਂ ਖੁਦ ਕਹਿ ਰਹੇ ਹਨ ਬਾਹਰ ਉਹ।
जी बिल्कुल जी, इसे तरीके की गल मैं थोनू पिछले दिन भी सांझी की थी। यही प्रधानमंत्री, यही पार्टियां, चाहे वह श्रोमणी अकाली दल है, चाहे कांग्रेस है, चाहे भाजपा है, चाहे कोई भी पार्टी है, जिस भी पार्टी ने पंजाब चोण प्रचार किया उन्होंने दो गल्लां कहियां। हुण तुसीं दोनों गल्लों तो मैनू दस्सो भी किहड़ी गल करनी चाहीदी है। पहला यह कहिंदे उसे चोण प्रचार विच, जे कोई विद्यार्थी विदेश विच पढ़न जाण चाहुंदा है तो उहदा सारे का सारा खर्चा पंजाब सरकार करेगी, उहदी फंडिंग जां उहदी स्टडी दे खर्चे। कहिंदे जी टिकट तिकर वीजे तिकर करांगे, खास करके श्रोमणी अकाली दल ने इस गल उत्ते पहल कीती सी। पहली गल, दूजी गल यही पार्टियां, मैं सारियां नूं ही विच रख के चलूंगा, मैं किसी नूं भी वक्खरा नहीं गिणदा, क्योंकि पंजाब दी जां भारत दी सियासत विच सारे एक रंग दे विचों ही, जां कह लो एक सारे एक पौधे विचों फुटे ही फुल ने, चाहे उन्हां दे रंग वक्खरे वक्खरे ने। यही पार्टियां कहिंदियां सी इस तरीके दा पंजाब बना देंगे जी, इत्थे इहो जी एजुकेशन देवांगे, चाहे पता लग जूगा कि 10 मार्च तों बाद की करदे ने, इहो जी एजुकेशन देवांगे, इहो जी हैल्थ देवांगे, इहो जिहा इत्थे एनवायरमेंट देवांगे कि कैनेडा अमेरिका विच वसदे विद्यार्थी वापस आउणगे। हुण साडे विद्यार्थी कन्फ्यूज है कि उह उहनां दी पहली स्कीम मन्नण पैसे लैके बाहर पढ़न चले जाण, कि उहनां दी दूजी स्कीम मन्नण कि उह थोड़ी वेट कर लैण ते जी ओ अपने भारत विच अपने पंजाब विच ही वा। इह इदां दे जिहड़े बयान दिंदे ने तां अपने बयानां विच इह आप ही पजल हो जांदे ने। इहनां दा जिहड़ा चोण मैनीफेस्टो वा उहदे विच दो गल्लां, पहली गल कहिंदे आ कि तुहानूं बाहर वास्ते पैसे दे देंगे, दूजी कहिंदे आ कि इत्थे सिस्टम इहो जिहा दे देंगे तुहानूं बाहर जाण दी जरूरत नहीं पऊगी। हुण तुसीं साडी इस चीज़ तों अंदाजा ला लो साडी सियासत दी मानसिकता कित्थे जे खड़ी है जी।
ਇਹਨਾਂ ਲੀਡਰਾਂ 'ਚੋਂ ਹੀ ਕੋਈ ਚਿੱਟਾ ਵੇਚਦਾ, ਕੋਈ ਖੂਨ ਪੀਂਦਾ, ਸੋ ਕੀ ਕਰਨ, ਦਿਮਾਗ ਇਹਦੇ ਚੱਲਦੇ ਉਸ ਹਿਸਾਬ ਨਾਲ ਹੈਗੇ ਆ, ਸਾਰਿਆਂ ਦੇ ਨਹੀਂ। ਤੁਸੀਂ ਇੱਕ ਮਿੰਟ ਬ੍ਰੇਕ ਲਓ, ਮੈਂ ਦੱਸ ਦੇਵਾਂ 770 AM ਡਾਲ 'ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ। ਬਹੁਤ ਬਹੁਤ ਧੰਨਵਾਦ ਸੁਣਦਾ, ਸਾਡੇ ਨਾਲ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਹੁੰਦਾ ਨੰਬਰ, ਅਤੇ 770 AM ਡਾਇਲ 'ਤੇ 8 ਵਜੇ ਤੱਕ ਪ੍ਰੋਗਰਾਮ ਚੱਲਣਾ, 709 CKMS 102.7 FM 'ਤੇ ਚੱਲਦਾ। ਤੁਸੀਂ ਹਰ ਜਗ੍ਹਾ ਸਾਡਾ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਤਾਂ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ, ਟਰੱਕਿੰਗ ਰੇ ਟੀਵੀ ਅਤੇ ਟਰੱਕਿੰਗ ਰੇ ਟੀਵੀ ਦੀ ਐਪ ਡਾਊਨਲੋਡ ਕਰ ਲੈਣੀ ਆ। ਤੁਹਾਨੂੰ ਪ੍ਰੋਗਰਾਮ ਤੋਂ ਕਦੀ ਔਫ ਨਹੀਂ ਹੋਵੇਗੀ, ਚੱਲਦਾ ਹੀ ਰਹੂਗਾ, ਸਾਰੀ ਖਬਰਾਂ ਚੱਲਦੀਆਂ ਰਹਿੰਦੀਆਂ, ਇਨਫੋਰਮੇਸ਼ਨ ਮਿਲਦੀ ਰਹਿੰਦੀ ਆ। ਸੋ 24 ਘੰਟੇ 7 ਦਿਨ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ, ਦੇਖਣੇ ਹੋਣ ਸੁਣਨੇ ਹੋਣ ਐਪ ਡਾਊਨਲੋਡ ਕਰ ਲਿਓ, ਟਰੱਕਿੰਗ ਟੂਡੇ ਟੀਵੀ ਦੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਭਵਨਦੀਪ ਸਿੰਘ ਲਾਈਫ ਕ੍ਰਿਟੀਕਲ ਡਿਸਬਿਲਟੀ ਇੰਸ਼ੋਰੈਂਸ ਲੈਣ ਵਾਸਤੇ ਭਵਨਦੀਪ ਸਿੰਘ ਨਾਲ ਗੱਲਬਾਤ ਕਰ ਲੈਣੀ ਆ। ਲਾਈਫ ਡਿਸਬਿਲਟੀ ਕ੍ਰਿਟੀਕਲ ਇੰਸ਼ੋਰੈਂਸ, ਇੰਸ਼ੋਰੈਂਸ ਦੀ ਲੋੜ ਪੈਂਦੀ ਆ, ਪਹਿਲਾਂ ਕਰਾ ਲਉਂਗੇ ਤਾਂ ਪੈਸੇ ਵੱਧ ਜਾਂਦੇ ਹਨ, ਨਹੀਂ ਤਾਂ ਜਿੱਦਾਂ ਜਿੱਦਾਂ ਉਮਰ ਲੰਘਦੀ ਆ ਪੈਸੇ ਹੋਰ ਵੱਧਦੇ ਜਾਂਦੇ ਹਨ, ਪ੍ਰੋਟੈਕਸ਼ਨ ਵੀ ਮਿਲਦੀ ਆ, ਸੇਵਿੰਗ ਵੀ ਮਿਲਦੀ ਆ। 2-in-1 ਪੈਕੇਜਸ ਅਵੇਲੇਬਲ ਹਨ ਇੰਸ਼ੋਰੈਂਸ ਬਾਜ਼ਾਰ ਤੋਂ, insurancebazaar.ca ਜਾਂ ਸਾਡੇ ਨਾਲ 416-451-2222 'ਤੇ ਗੱਲਬਾਤ ਕਰ ਲੈਣੀ ਆ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਮਨਜੀਤ ਕੌਰ ਚੀਮਾ ਜੀ ਰੀਮੈਕਸ ਗੋਲਡ ਰਿਐਲਟੀ ਨਾਲ ਕੰਮ ਕਰਦੇ ਆ, ਵਿਦ ਮਾਈ ਸਨ ਚਰਨਜੀਤ ਸਿੰਘ ਤੰਬਲੀ ਜੋੜੀ ਆ, ਜੋ ਤੁਹਾਡੇ ਵਾਸਤੇ ਘਰ ਖਰੀਦੀ ਆ, ਘਰ ਵੇਚਦੀ ਆ। 416-270-6925 ਹੈਗਾ ਫੋਨ ਨੰਬਰ। ਮੋਹਨ ਢਾਬਾ ਮਹਿੰਦਰਪਾਲ ਧੇਰੀ ਦਾ ਢਾਬਾ ਬੋਲਟਨ ਵਿੱਚ ਹੈ, ਤੁਸੀਂ ਭੋਜਨ ਛਕਣਾ ਹੋਵੇ, ਬੈਠ ਕੇ ਕੇਟਰਿੰਗ ਕਰਵਾਉਣੀ ਹੋਵੇ, ਵੈਜ ਨੋਨ ਵੈਜ ਢਾਬੇ ਸਟਾਈਲ ਦਾ ਭੋਜਨ ਤੁਸੀਂ ਮੋਹਨ ਢਾਬੇ ਤੋਂ ਛਕ ਸਕਦੇ ਹੋ। 416-450-9990 ਮਹਿੰਦਰਪਾਲ ਧੇਰੀ ਜਾਂ ਕਰਨ ਧੇਰੀ ਜੀ ਨਾਲ ਗੱਲਬਾਤ ਕਰ ਲੈਣੀ ਆ। ਕਾਰਾਂ ਦੀ ਟਰੱਕਾਂ ਦੀ ਇੰਸ਼ੋਰੈਂਸ ਚਾਹੀਦੀ ਆ ਤਾਂ ਧਰਮਿੰਦਰ ਬਰਾੜ ਦਾ ਨੰਬਰ 905-915-5133 905-915-5133 ਧਰਮਿੰਦਰ ਬਰਾੜ ਦਾ ਨੰਬਰ ਆ। ਅਤੇ ਗਰੋਸਰੀ ਸ਼ਾਪਿੰਗ ਕਰਨਾ ਚਾਹੁੰਦੇ ਹੋ, ਫਰੈਸ਼ ਪ੍ਰੋਡਿਊਸ, ਮੀਟ ਸ਼ਾਪ, ਸਵੀਟ ਸ਼ਾਪ ਅਤੇ ਨਾਲ ਟਿਫਨ ਸਰਵਿਸ ਵੀ ਮਿਲਦੀ ਆ, ਅਤੇ ਰੈਸਟੋਰੈਂਟ ਵੀ ਹੈਗਾ ਖਾਣਾ ਐਕਸਪ੍ਰੈਸ, ਇਸੇ ਹੀ ਗਰੋਸਰੀ ਸਟੋਰ ਦੇ ਵਿੱਚ ਇੰਡੀਅਨ ਪੰਜਾਬੀ ਵੇਅਰ, ਫਾਦਰ ਟੋਬਨ ਅਤੇ ਟੋਬਨ ਰੋਡ 'ਤੇ ਹਨ। ਬਹੁਤ ਵੱਡਾ ਸਾਫ਼ ਸੁਥਰਾ ਗਰੋਸਰੀ ਸਟੋਰ ਆ, ਫਰੈਸ਼ ਪ੍ਰੋਡਿਊਸ, ਮਸਾਲੇ, ਮਿਰਚਾਂ, ਜੋ ਕੁਛ ਚਾਹੀਦਾ ਮਿਲ ਜਾਂਦਾ, ਮੀਟ ਚਾਹੀਦਾ ਉਹ ਵੀ ਮਿਲ ਜਾਂਦਾ, ਸਾਈਡ 'ਤੇ ਖੁੱਲ੍ਹਿਆ ਹੈਗਾ ਆ, ਵੈਜੀਟੇਰੀਅਨ ਖਾਣਾ ਚਾਹੀਦਾ ਉਹ ਵੀ ਮਿਲ ਜਾਂਦਾ, ਅਤੇ ਗਰੋਸਰੀ ਕਰਨੀ ਹੋਵੇ ਇੰਡੀਅਨ ਪੰਜਾਬੀ ਬਾਜ਼ਾਰ 'ਤੇ ਪਹੁੰਚ ਤੁਸੀਂ ਸਕਦੇ ਹੋ। ਗ੍ਰੇਟ ਕੈਨੀਅਨ ਟਰੱਕ ਡਰਾਈਵਿੰਗ ਸਕੂਲ ਸੁੱਖੀ ਨਾਲ ਗੱਲਬਾਤ ਕਰ ਲੈਣੀ ਆ। 416-745-1700 ਟਰੱਕ ਸਿੱਖਣਾ ਚਾਹੁੰਦੇ ਹੋ, ਟਰੱਕ ਚਲਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਜੀ ਹਾਂ, 416-745-1700 'ਤੇ ਗੱਲਬਾਤ ਕਰ ਲਿਓ। ਲਓ ਜੀ, ਖਬਰਾਂ ਹੋਰ ਬਹੁਤ ਸਾਰੀਆਂ ਹਨ, ਗੱਲਬਾਤ ਕਰਦੇ ਹਾਂ ਜਸਵਿੰਦਰ ਯਾ ਜੀ ਨਾਲ। ਜਸਵਿੰਦਰ ਜੀ, ਖਬਰ ਜਦੋਂ ਆਪਾਂ ਦੇਖਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਚਲੋ ਜੀ ਕਰ ਲੈਂਦੇ ਹਾਂ ਕਵਰ, ਵੱਖ ਵੱਖ ਖਬਰਾਂ ਸਾਨੂੰ ਕਵਰ ਕਰਨ ਨੂੰ ਮਿਲਦੀਆਂ ਇੰਡੀਆ ਦੇ ਵਿੱਚ। BBMB ਕੇਂਦਰ ਦੇ ਕਹਿੰਦੇ ਫੈਸਲੇ ਵਿਰੁੱਧ ਡਟੀ ਇੰਜੀਨੀਅਰਿੰਗ ਐਸੋਸੀਏਸ਼ਨ।
ਜੀ ਬਿਲਕੁਲ ਜੀ, ਅਸੀਂ ਕੱਲ੍ਹ ਵੀ ਇਸ ਖਬਰ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਸੀ ਅਤੇ ਕਿਹਾ ਸੀ ਕਿ ਸਮੇਂ ਸਮੇਂ ਉੱਤੇ ਇਹਦੇ ਵਿੱਚ ਬਹੁਤ ਕੁਝ ਵਾਪਰੂਗਾ। ਇਹ ਮੁੱਦਾ ਚਾਹੇ ਦੇਖਣ ਦੇ ਵਿੱਚ ਛੋਟਾ ਲੱਗਦਾ ਹੈ ਪਰ ਮੈਨੂੰ ਜਾਪਦਾ ਹੈ ਕਿ ਇਹਦੇ ਵਿੱਚ ਜਿਹੜਾ ਭੁਚਾਲ ਆ ਆਉਣ ਵਾਲੇ ਦਿਨਾਂ ਵਿੱਚ ਉਹ ਬਹੁਤ ਵੱਡਾ ਹੋਵੇਗਾ। ਹੋ ਸਕਦਾ ਹੈ ਕਿ ਕਿਸਾਨੀ ਅੰਦੋਲਨ ਵਾਂਗੂ ਇਹਦੇ ਉੱਤੇ ਵੀ ਪੰਜਾਬ ਇੱਕਜੁੱਟਤਾ ਦਿਖਾਵੇ, ਹੋ ਸਕਦਾ ਹੈ। ਮੈਂ ਨਹੀਂ ਕਿਹਾ ਵੀ ਹੋ ਜਾਵੇਗਾ, ਕਿਉਂਕਿ ਸਿਆਸਤ ਨੇ ਇੱਕ ਵਾਰੀ ਲੋਕ ਝੰਬੇ ਪਏ ਨੇ, ਸਿਆਸਤ ਨੇ ਇੱਕ ਵਾਰੀ ਲੋਕ ਖਲਾਰੇ ਪਏ ਨੇ, ਦੂਰ ਕੀਤੇ ਪਏ ਨੇ, ਵਕਤ ਲੱਗ ਜੂਗਾ। ਪਰ ਮਸਲਾ ਮੈਂ ਕੱਲ੍ਹ ਵੀ ਕਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਬਿਆਸ ਭਾਖੜਾ ਜੋ ਡੈਮ ਹੈ ਉਹਦੀ ਜਿਹੜੀ ਮੈਨੇਜਮੈਂਟ ਆ ਉਹਦੇ ਵਿੱਚ ਪੰਜਾਬ ਦੇ ਮੈਂਬਰ ਪੱਕੇ ਤੌਰ 'ਤੇ ਹੁੰਦੇ ਸੀ, ਪਰ ਕੇਂਦਰ ਨੇ ਕੀ ਕੀਤਾ, ਬਿਆਸ ਅਤੇ ਭਾਖੜਾ ਦੀ ਜਿਹੜੀ ਡੈਮ ਮੈਨੇਜਮੈਂਟ ਵਿੱਚੋਂ ਕੇਂਦਰ ਨੇ ਪੰਜਾਬ ਦੀ ਸ਼ਮੂਲੀਅਤ, ਪੰਜਾਬ ਦੀ ਹਾਜ਼ਰੀ, ਪੰਜਾਬ ਦੀ ਮੈਂਬਰਸ਼ਿਪ ਹੀ ਕੱਢ ਦਿੱਤੀ। ਸਿੱਧਾ ਸਿੱਧਾ ਇਹ ਕੇਂਦਰ ਦੇ ਅਧੀਨ ਲੈ ਗਏ, ਚਾਹੇ ਇਹਦੇ ਵਿੱਚ ਪੰਜਾਬ ਅਤੇ ਹਰਿਆਣਾ ਦੋਨੇ ਸੀ, ਪਰ ਹਰਿਆਣਾ ਕਿਉਂ ਬੋਲੂਗਾ ਜੀ, ਕਿਉਂਕਿ ਮੋਦੀ ਸਾਹਿਬ ਕਹਿੰਦੇ ਆ ਕਿ ਡਬਲ ਇੰਜਨ ਲੈ ਕੇ ਆਓ। ਡਬਲ ਇੰਜਨ ਤੋਂ ਭਾਵ ਹੈ ਕੇਂਦਰ 'ਚ ਸਰਕਾਰ ਵੀ ਉਸੇ ਪਾਰਟੀ ਦੀ ਅਤੇ ਸੂਬੇ ਵਿੱਚ ਵੀ, ਅਤੇ ਉੱਥੇ ਤਾਂ ਫਿਰ ਡਬਲ ਇੰਜਨ ਹੈ ਜੀ। ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਉੱਪਰ ਵੀ ਭਾਜਪਾ ਦੀ ਸਰਕਾਰ ਹੈ, ਤਾਂ ਕਰਕੇ ਇਹ ਲੜਾਈ ਜਿਹੜੀ ਉਹ ਹੁਣ ਪੰਜਾਬੀਆਂ ਦੇ ਹਵਾਲੇ ਆ ਗਈ ਹੈ। ਇਹ ਪੰਜਾਬੀਆਂ ਨੂੰ ਹੀ ਇਹ ਸੰਘਰਸ਼ ਆ ਜਿਹੜਾ ਉਹ ਕਰਨਾ ਪੈਣਾ, ਜਿਹਦੇ ਵਿੱਚ ਕੀ ਨਿਕਲ ਕੇ ਸਾਹਮਣੇ ਆ ਰਿਹਾ ਕਿ ਜਿਹੜੇ ਇੰਜੀਨੀਅਰ ਸਾਡੇ ਵੀਰ ਨੇ ਭਾਈਚਾਰਾ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ। ਮੈਂ ਇੱਥੇ ਦੱਸ ਦੇਵਾਂ ਕਿ ਇਹਦੇ ਵਿੱਚ ਇੱਕ ਚੇਅਰਮੈਨ ਅਤੇ ਦੋ ਮੈਂਬਰ ਹੁੰਦੇ ਨੇ, ਜਿਹਦੇ ਵਿੱਚ 1966 ਜਿਹੜਾ ਪੁਨਰ ਗਠਨ ਐਕਟ ਦੇ ਤੋਂ ਲੈ ਕੇ ਲਗਾਤਾਰ 65 ਸਾਲ ਹੋ ਗਏ ਇਸ ਡੈਮ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਰੋਲ ਰਿਹਾ, ਅਤੇ ਪਿਛਲੇ ਦਿਨੀ ਇੱਕ ਨਵਾਂ ਐਕਟ ਲੈ ਕੇ ਆਏ ਬਿਜਲੀ ਸੋਧ ਐਕਟ 2020, ਉਹਦੀਆਂ ਸ਼ਰਤਾਂ ਦੇ ਅਨੁਸਾਰ ਜਾਂ ਉਹਦੇ ਨਿਯਮਾਂ ਦੇ ਅਨੁਸਾਰ ਜਿਹੜਾ ਡੈਮ ਦਾ ਦੇਖ ਰੇਖ ਵਾਲਾ ਕੰਮ ਹੈ, ਉਹਦੀ ਮੈਨੇਜਮੈਂਟ ਦਾ ਕੰਮ ਹੈ, ਉਹ ਕੇਂਦਰ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਪਰ ਖੁਫੀਆ ਰਿਪੋਰਟ ਇਹ ਆਉਂਦੀ ਹੈ ਕਿ ਇਹ ਸਾਰਾ ਨੋਟੀਫਿਕੇਸ਼ਨ, ਪੂਰੇ ਦਾ ਪੂਰਾ ਨੋਟੀਫਿਕੇਸ਼ਨ ਜਿਹੜਾ ਹੈਗਾ, ਇਹ ਬਿਜਲੀ ਮਹਿਕਮੇ ਦੀ ਤਰਫ ਤੋਂ ਨਹੀਂ, ਜਾਂ ਬਿਜਲੀ ਕਰਨ ਜਿਹੜਾ ਹੈਗਾ ਉਹਦਾ ਕੇਂਦਰੀਕਰਨ ਆ ਜਿਹੜਾ ਉਹਦੇ ਮਹਿਕਮੇ ਤੋਂ ਨਹੀਂ, ਇਹ ਜਿਹੜੇ PM ਸਾਹਿਬ ਹੈ ਉਹਨਾਂ ਦੇ ਆਫਿਸ ਚੋਂ ਡਾਇਰੈਕਟ ਨੋਟੀਫਿਕੇਸ਼ਨ ਆਇਆ ਹੈ। ਇਹ PM ਨੇ ਆਪਣੇ ਐਂ ਕਹਿ ਲਓ ਕਿ ਮੰਤਰਾਲੇ ਚੋਂ, ਆਪਣੇ ਦਫ਼ਤਰ ਚੋਂ ਡਾਇਰੈਕਟ ਨੋਟੀਫਿਕੇਸ਼ਨ ਭੇਜਿਆ ਕਿ 23 ਫਰਵਰੀ ਨੂੰ ਕਿ ਇਹਦਾ ਜਿਹੜਾ ਹੈਗਾ ਹੁਣ ਪੰਜਾਬ ਮੂਲੀਅਤ ਨਹੀਂ ਹੋਊਗੀ। 1565 ਲੋਕਾਂ ਦਾ ਜਿਹੜਾ ਰੁਜ਼ਗਾਰ ਹੈ ਨਾ ਉਹ ਪੰਜਾਬੀਆਂ ਦਾ ਇਹਦੇ ਵਿੱਚ ਹੈ, ਜਿਹਦੇ ਵਿੱਚੋਂ 1237 ਪੋਸਟਾਂ ਹਾਲੇ ਖਾਲੀ ਪਈਆਂ, 300 ਕੁਝ ਪੋਸਟਾਂ ਭਰੀਆਂ, ਰੁਜ਼ਗਾਰ ਵੀ ਖੋਇਆ ਗਿਆ। ਨਾਲ ਦੀ ਨਾਲ ਇਹ ਰੁਜ਼ਗਾਰ ਦਾ ਮਸਲਾ ਨਹੀਂ, ਮਸਲਾ ਇਹ ਵੀ ਹੈ ਕਿ ਸੂਬੇ ਦੇ ਹਿੱਤ ਆ ਉਹਨੂੰ ਕੇਂਦਰ ਆਪਣੇ ਹੱਥਾਂ ਵਿੱਚ ਕਰ ਰਹੀ ਹੈ, ਸੈਂਟਰਾਈਜ਼ ਕੀਤਾ ਜਾ ਰਿਹਾ ਹੈ ਖਾਸ ਕਰਕੇ ਅਧਿਕਾਰਾਂ ਨੂੰ। ਅੱਗੇ ਸੂਬੇ ਕੋਲ ਅਧਿਕਾਰ ਹੁੰਦੇ ਸੀ, ਉਹਨਾਂ ਅਧਿਕਾਰਾਂ ਦੇ ਉੱਤੇ ਕੇਂਦਰ ਦਾ ਹੱਲਾ ਹੈ, ਪਰ ਹੱਲਾ ਪੰਜਾਬ 'ਤੇ ਕਿਉਂ ਹੈ? ਸਵਾਲ ਇਹ ਹੈ, ਹੱਲਾ ਪੰਜਾਬੀਆਂ 'ਤੇ ਕਿਉਂ ਹੈ? ਇਹ ਤੀਜਾ ਹੱਲਾ ਹੈ, ਸ਼ਾਇਦ ਅਸੀਂ ਸਮਝ ਗਏ ਨਾ। ਪਹਿਲੇ ਹੱਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪਹਿਲਾ ਹੱਲਾ ਸੀ ਖੇਤੀ ਬਿੱਲਾਂ ਵਾਲਾ, ਥੋੜ੍ਹੇ ਸਮੇਂ ਵਿੱਚ ਹੀ ਮੈਂ 3 ਹੱਲਿਆਂ ਦੀ ਗੱਲ ਕਰੂੰਗਾ। ਅਤੇ ਦੂਸਰਾ ਹੱਲਾ ਜਿਹੜਾ ਹੈਗਾ ਉਹ ਜਿਹੜੀ ਬਾਰਡਰ ਸਿਕਿਉਰਿਟੀ ਫੋਰਸ ਸੀ ਉਹਦਾ ਜਿਹੜਾ ਘੇਰਾ ਹੁੰਦਾ ਸੀ ਪਹਿਲਾਂ ਉਹ ਹੁੰਦਾ ਸੀ 15 ਕਿਲੋਮੀਟਰ, ਅਤੇ ਵਧਾ ਕੇ ਪੰਜਾਬ ਦੇ ਵਿੱਚ ਕਰ ਦਿੱਤਾ ਸੀ ਉਹ 50 ਕਿਲੋਮੀਟਰ, ਗੁਜਰਾਤ ਦੇ ਵਿੱਚ ਹੁੰਦਾ ਸੀ ਪਹਿਲਾਂ 50 ਕਿਲੋਮੀਟਰ, ਅਤੇ ਉਹਨੂੰ ਘਟਾ ਕੇ ਕਰ ਦਿੱਤਾ 15 ਕਿਲੋਮੀਟਰ। ਦੇਖੀ ਚੱਲਿਓ ਕਿੱਥੇ ਕਿੱਥੇ ਅਧਿਕਾਰ ਵਧਾਏ ਜਾ ਰਹੇ ਨੇ, ਕਿੱਥੇ ਕਿੱਥੇ ਘਟਾਏ ਜਾ ਰਹੇ। ਅਤੇ ਤੀਜਾ ਹੱਲਾ ਇਹ ਹੈ ਕਿ ਸਾਡਾ ਬਿਆਸ ਭਾਖੜਾ ਡੈਮ ਦੀ ਮੈਨੇਜਮੈਂਟ ਵਿੱਚੋਂ ਪੰਜਾਬ ਦਾ ਸੂਪੜਾ ਹੀ ਸਾਫ਼ ਕਰ ਦਿੱਤਾ। ਇਹਦੇ ਉੱਤੇ ਹੁਣ ਇੰਜੀਨੀਅਰ ਭਾਈਚਾਰਾ ਕਹਿੰਦਾ ਕਿ ਅਸੀਂ ਇਸ ਦੀ ਕਾਨੂੰਨੀ ਲੜਾਈ ਲੜਾਂਗੇ। ਦੂਜੇ ਪਾਸੇ 7 ਮਾਰਚ ਵਾਲੇ ਦਿਨ ਦਾ ਜਿਹੜਾ ਲਰਕਰਾ ਹੈ, ਜਿਹੜਾ ਹੁੱਕਾ ਹੈ, ਉਹ ਕਿਸਾਨ ਜਥੇਬੰਦੀਆਂ ਨੇ ਮਾਰ ਦਿੱਤਾ ਹੈ। ਉਹ ਕਹਿੰਦੇ ਖਾਸ ਕਰਕੇ ਅਗਰਾਹਾਂ ਜਥੇਬੰਦੀ, ਸਿੱਧੂਪੁਰ ਜਥੇਬੰਦੀ ਜਗਜੀਤ ਸਿੰਘ ਡੱਲੇਵਾਲ, ਡਾਕਟਰ ਦਰਸ਼ਨਪਾਲ, ਸਮੂਹ ਕਿਸਾਨ ਜਥੇਬੰਦੀਆਂ ਜੋ ਚੋਣਾਂ ਦੇ ਵਿੱਚ ਨਹੀਂ ਸੀ, ਉਹਨਾਂ ਨੇ ਕਹਿ ਦਿੱਤਾ ਕਿ ਲੜਾਈ ਇਹ ਪੰਜਾਬ ਦੇ ਹਿੱਤਾਂ ਦੀ ਹੈ। ਇਹ ਨਾ ਸੋਚੋ ਕਿ ਸਿਰਫ ਤੇ ਸਿਰਫ ਇਹਦੀ ਮੈਨੇਜਮੈਂਟ ਹੀ ਆਪਣੇ ਹੱਥਾਂ ਵਿੱਚ ਲਈ ਹੈ, ਤੁਸੀਂ ਇਹ ਸੋਚੋ ਕਿ ਪਹਿਲਾਂ ਮੈਨੇਜਮੈਂਟ ਲਈ ਜਾਊਗੀ, ਫਿਰ ਇਹਦਾ ਪ੍ਰਾਈਵੇਟਕਰਨ ਕੀਤਾ ਜਾਊਗਾ, ਕਿਉਂਕਿ ਹੁਣ ਕੇਂਦਰ ਦੀ ਸਰਕਾਰ ਸਿਆਣੀ ਹੋ ਗਈ ਹੈ, ਉਹ ਸਿੱਧਾ ਤੁਹਾਡਾ ਕੰਨ ਨਹੀਂ ਫੜਦੀ, ਘੁਮਾ ਕੇ ਫੜਦੀ। ਉਹਨਾਂ ਨੂੰ ਪਤਾ ਲੱਗ ਗਿਆ ਵੀ ਜਦੋਂ ਸਿੱਧਾ ਫੜਦੇ ਤਾਂ ਪੰਜਾਬੀ ਵਿਰੋਧ ਕਰਦੇ, ਹੁਣ ਪਹਿਲਾਂ ਇਹਨੂੰ ਕੇਂਦਰ ਦੇ ਅਧੀਨ ਲੈ ਜਾਣਗੇ, ਫਿਰ ਇਹਨੂੰ ਪ੍ਰਾਈਵੇਟਕਰਨ ਕਰ ਦੇਣਗੇ। ਕਿਸ ਤਰੀਕੇ ਨਾਲ? ਜਿਸ ਤਰੀਕੇ ਨਾਲ ਏਅਰ ਇੰਡੀਆ ਨੂੰ ਟਾਟਾ ਵਾਲਿਆਂ ਨੂੰ ਸੇਲ ਕੀਤਾ, ਜਿਸ ਤਰੀਕੇ ਦੇ ਨਾਲ ਅਡਾਨੀ ਦੇ ਕੋਲ ਬਹੁਤ ਸਾਰੇ ਸਾਡੇ ਜਿਹੜੇ ਰੇਲਵੇ ਸਟੇਸ਼ਨ ਨੇ ਉਹਨਾਂ ਦਾ ਪ੍ਰਬੰਧ ਚਲਾ ਗਿਆ, ਕੁਝ ਕੁ ਏਅਰਪੋਰਟ ਦਾ ਪ੍ਰਬੰਧ ਵੀ ਚਲਾ ਗਿਆ, ਬਹੁਤ ਸਾਰੀਆਂ ਸਰਕਾਰੀ ਸੰਸਥਾਵਾਂ ਸਰਕਾਰੀ ਸਕੀਮਾਂ ਦਾ ਪ੍ਰਾਈਵੇਟਕਰਨ ਕੀਤਾ ਗਿਆ। ਕਿਉਂ? ਕਿਉਂਕਿ ਉਹ ਕੇਂਦਰ ਦੀਆਂ ਸੀ। ਜਦੋਂ ਰਾਜ ਦੀ ਖੇਤੀ ਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀਆਂ ਨੇ ਰੌਲਾ ਪਾਲਿਆ, ਪੰਜਾਬੀਆਂ ਨੇ ਉੱਥੇ ਜਾ ਕੇ ਆਪਣੀ ਗੱਲ ਰੱਖੀ। ਹੁਣ ਇਹ ਸਿੱਧੀ ਸਕੀਮ ਇਹ ਹੈ ਵੀ ਜਿਹੜੀ ਵੀ ਚੀਜ਼ ਤੁਸੀਂ ਰਾਜਾਂ ਤੋਂ ਲੈਣੀ ਚਾਹੁੰਦੇ ਹੋ, ਖਾਸ ਕਰਕੇ ਪ੍ਰਾਈਵੇਟ ਖੇਤਰ 'ਚ ਦੇਣਾ ਚਾਹੁੰਦੇ ਹੋ, ਉਹਨੂੰ ਪਹਿਲਾਂ ਕੇਂਦਰ ਦੇ ਅਧੀਨ ਲਿਆਓ ਇੱਕ ਸਟੈਪ, ਫਿਰ ਕੇਂਦਰ ਦੀ ਮਰਜ਼ੀ ਚਾਹੇ ਉਹਨੂੰ ਪ੍ਰਾਈਵੇਟ ਕਰ ਦੇ ਅਤੇ ਚਾਹੇ ਆਪਣੇ ਕੋਲ ਰੱਖ ਦੇ। ਮੈਂ ਕਹਿੰਦਾ ਕਿ ਇਹਦਾ ਕੇਂਦਰੀਕਰਨ ਨਹੀਂ ਹੋਇਆ, ਤੁਸੀਂ ਆਉਣ ਵਾਲੇ ਦਿਨਾਂ ਵਿੱਚ ਵੇਖੋਗੇ, ਆਉਣ ਵਾਲੇ ਇੱਕ ਜਾਂ ਦੋ ਸਾਲਾਂ ਵਿੱਚ ਹੀ ਵੇਖੋਗੇ ਤਾਂ ਪ੍ਰਾਈਵੇਟ ਕਰਨ ਹੋਊਗਾ। ਹੁਣ ਡੈਮ ਦਾ ਜਿਹੜਾ ਜੀ
ਜਸਵਿੰਦਰ ਜੀ, ਇਹ ਤਾਂ ਨਹੀਂ ਹੈਗਾ ਵੀ ਕਿਤੇ ਲੋਕਲ ਸਰਕਾਰਾਂ ਜਿਹੜੀਆਂ ਹੋਣ ਉਹ ਇਹਨੂੰ ਸਹੀ ਤਰੀਕੇ ਨਾਲ ਨਾ ਚਲਾਉਂਦੀਆਂ ਹੋਣ, ਕੰਮ ਨਾ ਪੂਰਾ ਹੁੰਦਾ ਹੋਵੇ, ਪੈਸੇ ਲੁੱਟੇ ਜਾਂਦੇ ਹੋਣ? ਕਿਉਂਕਿ ਦੇਖਣਾ ਤਾਂ ਪੈਣਾ ਹੀ ਹੈ ਨਾ, ਜੇ ਇੰਨਾ ਪੈਸਾ ਦੇ ਜਾਓ ਪੰਜਾਬ ਨੂੰ ਕਰੋੜਾਂ ਦੇ ਹਿਸਾਬ ਨਾਲ, ਇਹ ਲੀਡਰ ਆਪਣੀਆਂ ਜੇਬਾਂ ਭਰੀਏ, ਕੰਮ ਨਾ ਹੋਵੇ ਤਾਂ ਘਾਟਾ ਤਾਂ ਆਮ ਲੋਕਾਂ ਨੂੰ ਵਰਕਰ ਨੂੰ ਸਾਹਮਣਾ ਘਾਟੇ ਦਾ ਸਾਹਮਣਾ ਪਾਉਣਾ ਪੈਣਾ। ਜੇ ਕੰਮ ਨਾ ਕਰਦੇ ਹੁਣ ਤਨਖਾਹ ਲੈ ਲੈਂਦੇ ਹੁਣ, ਸਵੇਰ ਨੂੰ ਆਉਂਦੇ ਹਾਜ਼ਰੀ ਲਵਾ ਕੇ ਸ਼ਾਮ ਨੂੰ ਉੱਥੇ ਪਹੁੰਚਦੇ ਨਹੀਂ, ਫਿਰ ਕੇਂਦਰ ਨੇ ਕੁਛ ਨਾ ਕੁਛ ਤਾਂ ਕਰਨਾ ਹੈਗਾ ਹੀ ਆ। ਕੀ ਉੱਥੇ ਘਾਟਾ ਪੈ ਰਿਹਾ ਸੀ, ਕੋਈ ਕੰਮ ਨਹੀਂ ਹੋ ਰਿਹਾ ਸੀਗਾ, ਰੀਜ਼ਨ ਕੀ ਆ ਜਿਹੜਾ ਇਹ ਲੈਣ ਲੱਗੇ? ਸਿਰਫ ਪੋਲੀਟੀਕਲ ਰੀਜ਼ਨ ਹੈਗਾ, ਮਿੱਤਰਾਂ ਦੋਸਤਾਂ ਦਾ ਰੀਜ਼ਨ ਇਹਦਾ, ਵੱਡੇ ਲੀਡਰਾਂ ਦਾ ਵੀ ਆਪਾਂ ਇਹਨੂੰ ਲੈ ਕੇ ਖੋ ਕੇ ਪ੍ਰਾਈਵੇਟ ਕਰ ਦਈਏ, ਰੀਜ਼ਨ ਖਾਸ ਰੀਜ਼ਨ ਕੀ ਆ ਉੱਥੇ?
ਅਸਲ ਵਿੱਚ ਜੇ ਤੁਸੀਂ ਕਹਿੰਦੇ ਹੋ ਕਿ ਘਾਟਾ ਪੈਣ ਵਾਲੀ ਗੱਲ ਆ, ਉਹਦੇ 'ਤੇ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ। ਪਹਿਲਾਂ ਇਹ ਸੁਣੋ ਕਿ ਕਾਰਨ ਕੀ ਹੈ। ਇਹਨਾਂ ਨੇ ਇੱਕ ਐਕਟ ਲੈ ਕੇ ਆਉਂਦਾ, ਬਿਜਲੀ ਸੋਧ ਐਕਟ 2020
ਜੀ।
ਮੋਟੇ ਰੂਪ ਵਿੱਚ ਮੈਂ ਕਹਾਂ ਕਿ ਬਿਜਲੀ ਨਾਲ ਸੰਬੰਧਿਤ ਜੋ ਵੀ ਕੰਮਕਾਜ ਹੈ ਉਹਦਾ ਕੇਂਦਰੀਕਰਨ ਕਰ ਦਿੱਤਾ ਗਿਆ ਉਸ ਬਿਜਲੀ ਸੋਧ ਐਕਟ ਵਿੱਚ, ਅਤੇ ਜਿਹੜਾ ਡੈਮ ਦੀ ਦੇਖ ਰੇਖ ਹੈ, ਡੈਮ ਦੀ ਜਿਹੜੀ ਮੈਨੇਜਿੰਗ ਕਮੇਟੀ ਹੈ, ਉਹਨੂੰ ਵੀ ਉਸ ਐਕਟ ਦੀ ਆੜ ਦੇ ਵਿੱਚ ਕੇਂਦਰੀਕਰਨ ਕਰਤਾ ਕਿ ਇਹਦਾ ਸੰਬੰਧ ਜੀ ਬਿਜਲੀ ਨਾਲ ਜੁੜ ਗਿਆ, ਅਤੇ ਬਿਜਲੀ ਹੈ ਜਿਹੜੀ ਉਹਦਾ ਅਸੀਂ ਜਿਹੜਾ ਐਕਟ ਲੈ ਕੇ ਆਏ ਸੀ ਬਿਜਲੀ ਸੋਧ ਐਕਟ, ਤਾਂ ਕਰਕੇ ਹੁਣ ਇਹਦਾ ਇਹਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਖਤਮ ਹੋ ਗਈ ਹੈ, ਇਹ ਕੇਂਦਰ ਕੋਲ ਚਲਾ ਗਿਆ। ਦੂਸਰੀ ਗੱਲ, 7 ਦਹਾਕੇ ਹੋ ਗਏ, ਲਗਭਗ 70 ਸਾਲ ਹੋ ਗਏ ਇਸ ਨੂੰ ਚੱਲਦੇ ਹੋਏ। ਜਦੋਂ 7 ਦਹਾਕਿਆਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਘਾਟਾ ਇਹਨਾਂ ਨੂੰ 7ਵੇਂ ਦਹਾਕੇ ਵਿੱਚ ਯਾਦ ਆਇਆ, ਕੀ ਘਾਟਾ ਇਹਨਾਂ ਨੂੰ 60 ਸਾਲ ਬੀਤ ਜਾਣ ਤੋਂ ਬਾਅਦ ਪਤਾ ਲੱਗਿਆ? ਨਹੀਂ, ਇਹਦੇ ਵਿੱਚ ਜੇਕਰ ਘਾਟਾ ਵੀ ਹੋਊਗਾ ਤਾਂ ਫਿਰ ਕੇਂਦਰ ਇਹਦੇ ਵਿੱਚ ਫੂਕ ਮਾਰ ਕੇ ਮੁਨਾਫਾ ਨਹੀਂ ਕਰ ਸਕਦੀ। ਕੇਂਦਰ ਦਾ ਕੰਮ ਹੈ ਇਹਨੂੰ ਆਪਣੇ ਅਧੀਨ ਕਰਨਾ, ਜਿਹਦੇ ਕਰਕੇ ਉਹਨਾਂ ਨੂੰ ਪਾਣੀਆਂ ਦੀ ਵੰਡ ਦੇ ਵਿੱਚ ਸੌਖਾ ਹੋ ਜਾਊਗਾ, ਕਿਉਂਕਿ ਪਾਣੀਆਂ ਦੀ ਵੰਡ ਜਦੋਂ ਸਿੱਧੀ ਕੀਤੀ ਜਾਂਦੀ ਹੈ ਤਾਂ ਉਹਦੇ ਉੱਤੇ ਕਾਫੀ ਟੀਕਾ ਟਿੱਪਣੀ ਹੁੰਦੀ ਹੈ। ਕਿਉਂ ਕੀਤੀ ਜਾ ਰਹੀ ਹੈ ਜੀ? ਪੰਜਾਬ ਦੇ ਉੱਤੇ ਜਿਹੜਾ ਵਿਸ਼ਵ ਲਾਅ ਹੈ, ਵਿਸ਼ਵ ਲਾਅ ਕਹਿੰਦਾ ਹੈ ਕਿ ਪਾਣੀ ਜਿਸ ਵੀ ਸਟੇਟ ਵਿੱਚ ਹੁੰਦੇ ਨੇ ਉਹਦਾ ਪਹਿਲਾ ਅਧਿਕਾਰ ਵਿਸ਼ਵ ਲਾਅ ਦੇ ਵਰਲਡ ਜਿਹੜਾ ਰੂਲ ਆ ਉਹਦੇ ਅਕੋਰਡਿੰਗ ਕਹਿੰਦੇ ਆ ਕਿ ਜਿਹੜਾ ਪਹਿਲਾ ਹੱਕ ਹੈ ਉਹ ਉਹਦੇ ਉੱਤੇ ਉਸ ਸਟੇਟ ਦਾ ਹੁੰਦਾ ਹੈ, ਕਿਉਂਕਿ ਉਸ ਸਟੇਟ ਦੀ ਜਿਹੜੀ ਜ਼ਮੀਨ ਹੈ, ਉਸ ਸਟੇਟ ਦਾ ਜਿਹੜਾ ਖਤਰਾ ਹੈ, ਕਿਉਂਕਿ ਉਹ ਵੀ ਤਾਂ ਉਸੇ ਸਟੇਟ ਨੇ ਹੀ ਸਹੇੜਿਆ ਹੁੰਦਾ। ਫਿਰ ਜੇਕਰ ਉਹਦੇ ਵਿੱਚੋਂ ਬਚਦਾ ਹੈ, ਜੇਕਰ ਉਹਦੇ ਵਿੱਚੋਂ ਓਵਰ ਹੁੰਦੀ ਹੈ ਕੋਈ ਚੀਜ਼, ਤਾਂ ਉਹ ਦੂਸਰੀਆਂ ਸਟੇਟਾਂ ਨੂੰ ਦਿੱਤੀ ਜਾ ਸਕਦੀ ਹੈ। ਮੈਂ ਤੁਹਾਡੇ ਨਾਲ ਦੋ ਸਟੇਟਾਂ ਦੀ ਇੱਕ ਸਥਿਤੀ ਸਾਂਝੀ ਕਰਦਾ। ਪਹਿਲੀ ਗੱਲ ਕਰੋ ਰਾਜਸਥਾਨ ਦੀ। ਰਾਜਸਥਾਨ ਵਿੱਚ ਜੋ ਪੱਥਰ ਨਿਕਲਦਾ ਹੈ ਉਹ ਉਹਨਾਂ ਦੀ ਧਰਤੀ ਦਾ ਐਂ ਕਹਿ ਲਓ ਕਿ ਸ਼ਕਤੀ ਹੈ, ਉਹ ਉਹਨਾਂ ਦੀ ਧਰਤੀ ਦੀ ਇੱਕ ਸੁਗਾਤ ਹੈ। ਜਿਸ ਤਰੀਕੇ ਨਾਲ ਪੰਜਾਬ ਦੀ ਸੁਗਾਤ, ਪੰਜਾਬ ਦੇ ਲਈ ਜਿਹੜਾ ਗੋਡ ਨੇ ਗਿਫਟ ਦਿੱਤਾ ਹੈ ਉਹ ਪਾਣੀ ਦਿੱਤਾ ਹੈ ਅਤੇ ਰਾਜਸਥਾਨ ਨੂੰ ਪੱਥਰ ਦਿੱਤਾ ਹੈ, ਪਰ ਕਦੇ ਰਾਜਸਥਾਨ ਨੇ ਪੱਥਰ ਪੰਜਾਬ ਨੂੰ ਫਿਰੀ ਦਿੱਤਾ? ਇੱਕ ਸਵਾਲ ਹੈ। ਕਿਸੇ ਵੀ ਗੁਰੂ ਘਰ ਨੂੰ, ਕਿਸੇ ਵੀ ਹਿੰਦੁਸਤਾਨ ਨੂੰ, ਕਿਸੇ ਵੀ ਆਮ ਲੋਕ ਨੂੰ ਵੀ ਲੈ ਜਾਓ ਸਾਡੇ ਕੋਲ ਪੱਥਰ ਪਿਆ ਹੈ ਕਿਉਂਕਿ ਇਹ ਤਾਂ ਧਰਤੀ ਚੋਂ ਹੀ ਨਿਕਲਦਾ, ਇਹਦੇ ਉੱਤੇ ਤਾਂ ਸਭ ਦਾ ਹੱਕ ਹੈ? ਨਹੀਂ। ਫਿਰ ਆ ਜਾਓ ਤੁਸੀਂ ਹਿਮਾਚਲ ਪ੍ਰਦੇਸ਼ ਦੀ। ਹਿਮਾਚਲ ਪ੍ਰਦੇਸ਼ ਜੋ ਲੱਕੜ ਦਾ ਬਹੁਤ ਵੱਡਾ ਗੜ੍ਹ ਹੈ ਜਾਂ ਕਹਿ ਲਓ ਕਿ ਲੱਕੜ ਦਾ ਖਜ਼ਾਨਾ ਹੈ, ਕਦੇ ਹਿਮਾਚਲ ਪ੍ਰਦੇਸ਼ ਨੇ ਆਪਣੀ ਲੱਕੜ ਪੰਜਾਬ ਨੂੰ ਫਿਰੀ ਭੇਜੀ ਹੈ ਸਰਕਾਰੀ ਅਦਾਰਿਆਂ ਵਿੱਚ ਜਾਂ ਆਮ ਲੋਕਾਂ ਦੀ ਸਹਾਇਤਾ ਦੇ ਵਿੱਚ ਜਿੱਥੇ ਉਹਨਾਂ ਨੂੰ ਚਾਹੀਦੀ ਹੋਵੇ? ਨਹੀਂ। ਗੱਲ ਕਰੋ ਜੰਮੂ ਕਸ਼ਮੀਰ ਦੀ। ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਜ਼ਿਆਦਾ ਨਿਆਮਤਾਂ ਜੇ ਅਸੀਂ ਡਰਾਈ ਫਰੂਟ ਦੀਆਂ ਗੱਲ ਕਰੀਏ ਕਿ ਉਹਨੂੰ ਕਿਤੇ ਇਹ ਮੰਨਿਆ ਗਿਆ ਹੈ ਕਿ ਉਹਦੇ ਉੱਤੇ ਹੁਣ ਪੰਜਾਬ ਦਾ ਵੀ ਹੱਕ ਬਣਦਾ, ਪਰ ਇਸ ਤੋਂ ਅੱਗੇ ਆ ਜਾਓ ਗੁਜਰਾਤ ਦੇ ਵਿੱਚ ਜਦੋਂ ਬੰਦਰਗਾਹਾਂ ਲੱਗਦੀਆਂ ਤੇ ਉੱਥੇ ਜੋ ਵੀ ਕੁਛ ਬਾਹਰ ਤੋਂ ਆਉਂਦਾ ਉਹਦੇ ਉੱਤੇ ਸਾਰੇ ਟੈਕਸ ਲੱਗਣ ਤੋਂ ਬਾਅਦ ਉਹ ਪੰਜਾਬ ਵਿੱਚ ਵੜਦਾ ਕਿ ਉਹਦੇ ਉੱਤੇ ਕਦੇ ਟੈਕਸਾਂ ਦੇ ਉੱਤੇ ਛੋਟ ਦਿੱਤੀ ਗਈ ਹੈ ਕਿ ਬੰਦਰਗਾਹਾਂ ਤਾਂ ਜੀ ਸਾਰੇ ਭਾਰਤ ਦੀਆਂ ਸਾਂਝੀਆਂ ਤਾਂ ਕਰਕੇ ਦੂਜੇ ਸੂਬੇ ਨੂੰ ਟੈਕਸ ਨਹੀਂ ਲੱਗੂਗਾ ਚਾਹੇ ਇਹ ਗੁਜਰਾਤ ਦੇ ਵਿੱਚ ਵੀ ਹੋ ਕੇ ਗੁਜਰਦਾ ਵੱਖਰੇ ਵੱਖਰੇ ਸੂਬੇ ਕੋਲੇ ਵੱਖਰੇ ਵੱਖਰੇ ਖਣਿਜ ਨੇ ਵੱਖਰੀਆਂ ਵੱਖਰੀਆਂ ਉਹਦੀਆਂ ਇਹ ਕਹਿ ਲਈਏ ਕਿ ਪਾਵਰਾਂ ਨੇ ਵੱਖਰਾ ਵੱਖਰਾ ਉਹਨੂੰ ਕੁਦਰਤ ਨੇ ਕੋਈ ਨਾ ਕੋਈ ਦੇਣ ਕੋਈ ਨਾ ਕੋਈ ਸ਼ਕਤੀ ਜਿਹੜੀ ਬਖਸ਼ੀ ਹੈ ਜੇਕਰ ਅਸੀਂ ਗੱਲ ਕਰਦੇ ਹਾਂ ਪਾਣੀ ਦੀ ਤਾਂ ਪਾਣੀ ਦੇ ਉੱਤੇ ਜਿਹੜਾ ਵਿਸ਼ਵ ਲਾਵਾ ਉਹ ਇਹੀ ਕਹਿੰਦਾ ਕਿ ਪਹਿਲਾ ਹੱਕ ਤੁਹਾਡਾ ਉਸ ਤੋਂ ਬਾਅਦ ਤੁਸੀਂ ਜੇਕਰ ਚਾਹੁੰਦੇ ਹੋ ਤੁਹਾਡੇ ਕੋਲ ਉਹ ਚੀਜ਼ ਵਾਧੂ ਹੈ ਤਾਂ ਤੁਸੀਂ ਨਾਲ ਲਏ ਗੁਆਂਢੀ ਸੂਬਿਆਂ ਨੂੰ ਤੇ ਦੇਸ਼ਾਂ ਨੂੰ ਦੇ ਸਕਦੇ ਹੋ ਜੀ।
ਕਿੰਨੀਆਂ ਸਰਕਾਰਾਂ ਬਦਲੀਆਂ ਤੇ ਇਹਨਾਂ ਨੇ ਕੀ ਕੁਝ ਕੀਤਾ ਇਹਨੂੰ ਸਾਂਭਣ ਵਾਸਤੇ।
ਜੇਕਰ ਇਹ ਗੱਲਾਂ ਹੋਣ ਜਿਸ ਤਰੀਕੇ ਨਾਲ ਤੁਸੀਂ ਬੜੀ ਆਦਰਸ਼ਕ ਸੋਚ ਰੱਖਦੇ ਹੋ ਕਿਉਂਕਿ ਮੈਨੂੰ ਲੱਗਦਾ ਜੇ ਤੁਸੀਂ ਰਾਜਨੀਤੀ ਕਰਨੀ ਹੋਵੇ ਤਾਂ ਤੁਹਾਡੇ ਲਈ ਕਠਿਨ ਕੰਮ ਹੈ। ਰਾਜਨੀਤੀ ਦੇ ਵਿੱਚ ਜੇ ਤੁਸੀਂ ਮਸਲੇ ਹੱਲ ਕਰਤੇ ਤਾਂ ਇਹ ਸਮਝੋ ਤੁਸੀਂ ਰਾਜਨੀਤੀ ਵਿੱਚੋਂ ਭਾਰਤ ਦੀ ਰਾਜਨੀਤੀ ਵਿੱਚੋਂ ਆਊਟ ਹੋ ਗਏ। ਇੱਥੇ ਜਿਹੜੀ ਵੋਟ ਹੈ ਉਹ ਮਸਲੇ ਜਿਉਂਦੇ ਰੱਖ ਕੇ ਮਿਲਦੀ ਹੈ। ਜੇਕਰ ਪਾਣੀ ਦਾ ਮਸਲਾ ਹੱਲ ਕਰ ਦਿੰਦੇ ਤਾਂ 84 ਨਾ ਹੁੰਦੀ ਕਿਉਂਕਿ ਚਾਹੇ 84 ਜਿਹੜੀ ਸ਼ੁਰੂ ਹੋਈ ਹੈ ਉਹਦੀ ਭੂਮਿਕਾ ਇਸੇ ਹੀ ਮੋਰਚੇ ਤੋਂ ਵੱਜਦੀ ਹੈ ਕਿਉਂਕਿ ਰੌਲਾ ਅੱਜ ਦਾ ਨਹੀਂ ਉਸ ਤੋਂ ਬਾਅਦ ਇਸ ਨੂੰ ਧਾਰਮਿਕ ਰੰਗ ਦੇ ਦਿੱਤੀ ਜਾਂਦੀ ਹੈ ਤੇ ਪੰਜਾਬ ਦੇ ਉੱਤੇ ਪੰਜਾਬ ਦੇ ਮਹਾਨ ਨਾਇਕਾਂ ਦੇ ਉੱਤੇ ਇਸ ਚੀਜ਼ ਦਾ ਜਿਹੜਾ ਝੱਕੜਾ ਸਿੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੂਸਰੀ ਗੱਲ ਕਰ ਲਓ 84 ਨਾ ਹੁੰਦੀ ਤਾਂ ਅਗਲੀ ਗੱਲ ਕਰ ਲਈਏ ਅਸੀਂ ਕਿ ਜੇਕਰ ਮਸਲੇ ਹੱਲ ਹੋ ਜਾਂਦੇ ਤਾਂ ਫਿਰ 2015 ਦੇ ਵਿੱਚ ਬੇਅਦਬੀ ਵਾਲਾ ਮਸਲਾ ਵੀ ਹੱਲ ਹੋ ਸਕਦਾ ਸੀ ਪਰ ਨਹੀਂ ਜੀ ਇਹਦੇ ਉੱਤੇ ਵੋਟਾਂ ਲੈਣੀਆਂ। 84 ਵਾਲਾ ਮਸਲਾ ਵੀ ਹੱਲ ਹੋ ਸਕਦਾ ਸੀ ਨਹੀਂ ਜੀ ਇਹਦੇ 'ਤੇ ਵੋਟਾਂ ਲੈਣੀਆਂ। ਪਾਣੀ ਦਾ ਮਸਲਾ ਵੀ ਹੱਲ ਹੋ ਸਕਦਾ ਨਹੀਂ ਕਰਾਂਗੇ ਕਿਉਂਕਿ ਜੀ ਵੋਟਾਂ ਲੈਣੀਆਂ। ਸਿੱਖਾਂ ਦੇ ਬੜੇ ਮਸਲੇ ਨੇ ਚਾਹੇ ਉਹ ਅਸਾਮ ਦੇ ਸਿੱਖ ਨੇ ਚਾਹੇ ਅਫਗਾਨਿਸਤਾਨ ਦੇ ਸਿੱਖ ਨੇ ਚਾਹੇ ਗੁਜਰਾਤ ਦੇ ਕਿਸਾਨ ਸਿੱਖ ਨੇ ਪਰ ਨਹੀਂ ਕਰਾਂਗੇ ਜੀ ਮਸਲੇ ਹੱਲ ਕਿਉਂਕਿ ਅਸੀਂ ਵੋਟਾਂ ਲੈਣੀਆਂ। ਮਸਲੇ ਸਾਰੇ ਹੱਲ ਹੋ ਸਕਦੇ ਨੇ ਜੇਕਰ ਸਿਆਸਤ ਦੀ ਨੀਅਤ ਨਾ ਖੋਟੀ ਹੋਵੇ। ਸਿਆਸਤ ਨੇ ਸਿੱਧਾ ਸਿੱਧਾ ਸਿਸਟਮ ਬਣਾ ਲਿਆ ਕਿ ਮਸਲਿਆਂ ਨੂੰ ਲਮਕਣ ਦਿਓ ਉਸੇ ਹੀ ਮਸਲਿਆਂ ਨੂੰ ਚੋਣ ਮੈਨੀਫੈਸਟੋ ਦਾ ਸ਼ਿੰਗਾਰ ਬਣਾਓ ਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰੋ ਤੇ ਉਹਨਾਂ ਦੇ ਸਿਰ ਦੇ ਉੱਤੇ ਵੋਟ ਲਵੋ। ਹਾਲਾਂਕਿ ਮਸਲਾ ਤਾਂ ਕਲੀਅਰ ਹੱਲ ਹੈ। ਜਦੋਂ ਕੈਪਟਨ ਦੀ ਪਹਿਲੀ ਸਰਕਾਰ ਆਉਂਦੀ ਹੈ 2002 ਤੋਂ 2007 ਜਦੋਂ ਪਾਣੀਆਂ ਦਾ ਰਾਖਾ ਸ਼ਬਦ ਵਰਤਿਆ ਗਿਆ ਤਾਂ ਉਹਨਾਂ ਨੇ ਜੋ ਵੀ ਹੁਣ ਤੱਕ ਨੋਟੀਫਿਕੇਸ਼ਨ ਹੋਇਆ ਸੀ ਉਹਦੇ ਵਿਰੁੱਧ ਸਟੈਂਡ ਲਿਆ। ਪਰ ਇੱਕ ਪਿੱਛੇ ਜੇ ਮੈਂ ਸਟੱਡੀ ਪੜ੍ਹ ਰਿਹਾ ਸੀ ਇੱਕ ਖੋਜ ਪੜ੍ਹ ਰਿਹਾ ਸੀ ਉਹਦੇ ਵਿੱਚ ਲਿਖਿਆ ਸੀ ਠੀਕ ਹੈ ਜਦੋਂ ਤੁਸੀਂ ਲਾਅ ਬਣਾਇਆ ਹੋਊਗਾ ਜਦੋਂ ਤੁਸੀਂ ਮੰਗ ਕੀਤੀ ਹੋਊਗੀ ਗੁਆਂਢੀ ਸੂਬਿਆਂ ਦੇ ਲਈ ਪਾਣੀ ਦੀ ਉਦੋਂ ਪਾਣੀ ਪੰਜਾਬ ਕੋਲੇ ਸਰਪਲਸ ਹੋਵੇਗਾ ਤੁਸੀਂ ਤਾਂ ਕਰਤੀ। ਪਰ ਉਸ ਗੱਲ ਨੂੰ ਤਾਂ ਦੋ ਦਹਾਕੇ ਬੀਤ ਗਏ ਨੇ ਹੁਣ ਤੁਹਾਨੂੰ ਕੀ ਸੋਚਣਾ ਚਾਹੀਦਾ ਤੁਸੀਂ ਅੱਜ ਕਿੰਨੇ ਕਿਊਸਕ ਪਾਣੀ ਪੰਜਾਬ ਵਿੱਚ ਹੈਗਾ ਕਿੰਨੀ ਪੰਜਾਬ ਦੀ ਡਿਮਾਂਡ ਹੈ। ਜੇਕਰ ਪੰਜਾਬ ਕੋਲੇ ਪਾਣੀ ਵੱਧਦਾ ਹੈ ਜਿੰਨੇ ਕਿਊਸਕ ਵੱਧਦਾ ਹੈ ਤੁਸੀਂ ਦੂਸਰੇ ਸੂਬਿਆਂ ਦੇ ਵਿੱਚ ਦੇ ਸਕਦੇ ਹੋ। ਪਰ ਉਸ ਸਰਚ ਵਿੱਚ ਕਿਹਾ ਗਿਆ ਹੈ ਕਿ ਜਦੋਂ ਅਸੀਂ ਅੱਜ ਦੇ ਪੰਜਾਬ ਦੇ ਪਾਣੀ ਦੇ ਹਾਲਾਤ ਵੇਖਦੇ ਹਾਂ ਤਾਂ ਪੰਜਾਬ ਦੇ ਹਾਲਾਤ ਇੱਦਾਂ ਦੇ ਹੈ ਕਿ ਪੰਜਾਬ ਨੂੰ ਤਾਂ ਖੁਦ ਪਾਣੀ ਦੀ ਜ਼ਰੂਰਤ ਹੈ। ਪੰਜਾਬ ਕੋਲੇ ਜਿੰਨੇ ਕਿਊਸਕ ਪਾਣੀ ਹੈ ਉਹਦੇ ਨਾਲ ਪੰਜਾਬ ਦਾ ਆਪਣਾ ਮਸਲਾ ਨਹੀਂ ਹੱਲ ਹੁੰਦਾ। ਉਹ ਤਾਂ ਕਹਿੰਦੇ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕਿ ਪੰਜਾਬ ਨੂੰ ਹੋ ਸਕਦਾ ਕਿਸੇ ਹੋਰ ਸਟੇਟ ਤੋਂ ਹੋਰ ਦੇਸ਼ ਤੱਕ ਵੀ ਪਾਣੀ ਹੈ ਜਿਹੜਾ ਉਹ ਲੈਣਾ ਪੈ ਜਾਵੇ। ਜਦੋਂ ਅਸੀਂ ਗੱਲ ਕਰਦੇ ਹਾਂ ਤੀਸਰੇ ਵਿਸ਼ਵ ਯੁੱਧ ਦੀ ਤਾਂ ਅਨੁਮਾਨ ਇਹ ਹੈ ਕਿ ਜਿਹੜਾ ਤੀਸਰਾ ਵਿਸ਼ਵ ਯੁੱਧ ਉਹ ਪਾਣੀ ਤੇ ਵੀ ਹੋ ਸਕਦਾ ਹੈ ਕਿਉਂਕਿ ਚੀਨ ਵਰਗੇ ਦੇਸ਼ ਨੇ ਆਪਣਾ ਜਿਹੜਾ ਪਾਣੀ ਹੈ ਉਹ ਇੰਨਾ ਕੁ ਪੋਲਿਊਟ ਕਰ ਲਿਆ ਇੰਨਾ ਕੁ ਦੂਸ਼ਿਤ ਕਰ ਲਿਆ ਕਿਉਂਕਿ ਉਹਨਾਂ ਕੋਲ ਪੀਣ ਵਾਲੇ ਪਾਣੀ ਦੀ ਨੌਬਤ ਵੀ ਆਊਗੀ। ਜਦੋਂ ਐਡੀ ਵੱਡੀ ਸ਼ਕਤੀ ਕੋਲ ਪੀਣ ਵਾਲੇ ਪਾਣੀ ਦੀ ਨੌਬਤ ਆਊਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਯੁੱਧ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਚਾਹੇ ਅਸੀਂ ਯੁੱਧ ਦੀ ਕਿਸੇ ਤਰੀਕੇ ਦਾ ਕੋਈ ਸਮਰਥਨ ਨਹੀਂ ਕਰਦੇ ਅਸੀਂ ਚਾਹੁੰਦੇ ਹਾਂ ਕਿ ਯੁੱਧ ਕਰਨ ਨਾਲ ਪਾਣੀ ਪੂਰਾ ਨਹੀਂ ਹੋ ਜੂ। ਯੁੱਧ ਕਰਨ ਦੇ ਨਾਲ ਚਾਹੇ ਇਸ ਦੀ ਅਸੀਂ ਗੱਲ ਕਰੀਏ ਯੂਕਰੇਨ ਰੂਸ ਦੀ ਤਾਂ ਇੱਥੇ ਵੀ ਮਸਲੇ ਹੱਲ ਨਹੀਂ ਹੋ ਜਾਣਗੇ। ਮਸਲੇ ਹੱਲ ਹੋਣਗੇ ਟੇਬਲ ਟਾਕ ਦੇ ਨਾਲ। ਪਰ ਤੁਸੀਂ ਗੱਲ ਪਾਣੀ ਦੀ ਕੀਤੀ ਹੈ ਮੈਂ ਪਾਣੀ ਦਾ ਵਿਸਥਾਰ ਦੱਸਿਆ ਕਿ ਕਿਸ ਤੀਕਰ ਜਾ ਸਕਦਾ ਹੈ। ਅੱਜ ਜਿੰਨੇ ਕਿਊਸਕ ਪਾਣੀ ਹੈਗਾ ਉਹਦੇ ਅਨੁਸਾਰ ਪੰਜਾਬ ਦੀ ਆਪਣੀ ਲੋੜ ਨਹੀਂ ਪੂਰੀ ਹੁੰਦੀ ਉਹਦੇ ਵਿੱਚ ਸੋਧ ਦੀ ਜ਼ਰੂਰਤ ਹੈ। ਤਾਂ ਇਸੇ ਚੀਜ਼ ਨੂੰ ਹੀ ਮੁੱਦਾ ਬਣਾ ਕੇ ਜਿਹੜੀ ਪੰਜਾਬ ਸਰਕਾਰ ਹੈ ਉਹ ਇਸ ਦਾ ਜਿਹੜਾ ਕੇਸ ਹੈ ਉਹ ਲਗਾਤਾਰ ਲੜ ਰਹੀ ਹੈ ਕਿ ਅਸੀਂ ਪਾਣੀ ਦੇਣ ਦੇ ਸਮਰੱਥ ਨਹੀਂ। ਚਾਹੇ ਇਸੇ ਪਾਣੀ ਨੂੰ ਮੁੱਦਾ ਬਣਾ ਕੇ ਪੰਜਾਬ ਤੇ ਹਰਿਆਣੇ ਦੀ ਦੋਸਤੀ ਕਿਸਾਨੀ ਅੰਦੋਲਨ ਵਿੱਚ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਜਾਪਦਾ ਸੀ ਕਿ ਪੰਜਾਬ ਤੇ ਹਰਿਆਣਾ ਇੱਕ ਹੋ ਕੇ ਬੈਠ ਗਏ, ਜਿਹੜਾ ਪਹਿਲੀ ਗੇਮ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕੇਂਦਰ ਨੇ ਉਹ ਇਹੀ ਕੀਤੀ ਕਿ ਇਹ ਤੁਹਾਨੂੰ ਪਾਣੀ ਨਹੀਂ ਦਿੰਦੇ, ਤੁਸੀਂ ਉਹਨਾਂ ਦਾ ਸਾਥ ਕਿਉਂ ਦਿੰਦੇ। ਪਰ ਅਫਸੋਸ, ਕਿਸਾਨਾਂ ਨੇ ਇੱਕ ਗੱਲ ਵਿੱਚ ਹੀ ਉਸ ਗੱਲ ਦਾ ਨਿਚੋੜ ਕੱਢਤਾ, ਕਹਿੰਦੇ ਪਹਿਲਾਂ ਖੇਤ ਬਚਾਓ ਫਿਰ ਪਾਣੀ ਦੀ ਗੱਲ ਕਰਾਂਗੇ। ਜੇਕਰ ਤੁਹਾਡੇ ਕੋਲੇ ਤੁਹਾਡੇ ਖੇਤ ਹੋਣਗੇ, ਸਾਡੇ ਕੋਲੇ ਸਾਡੇ ਖੇਤ ਹੋਣਗੇ, ਪਾਣੀ ਪਿੱਛੇ ਤਾਂ ਫਿਰ ਲੜਾਂਗੇ। ਜੇਕਰ ਆਪਣੇ ਤੋਂ ਆਪਣੇ ਇਹਨਾਂ ਨੇ ਖੇਤ ਹੀ ਖੋਲੇ, ਫਿਰ ਪਾਣੀ ਦੀ ਲੜਾਈ ਕਾਹਦੇ ਲਈ, ਕੀ ਕਰਨਾ ਆਪਾਂ ਪਾਣੀ? ਤੇ ਉਸ ਗੱਲ ਦੇ ਉੱਤੇ ਕੇਂਦਰ ਉਸ ਪਾਣੀ ਨੂੰ ਮੁੱਦੇ ਦੇ ਤੌਰ ਤੇ ਨਹੀਂ ਵਰਤ ਸਕੀ। ਮੈਂ ਅਕਸਰ ਕਹਿੰਦਾ ਕਿ ਸਰਕਾਰਾਂ ਨੇ ਮੁੱਦੇ ਬਚਾਏ ਹੁੰਦੇ ਨੇ, ਮੁੱਦੇ ਜੇਕਰ ਹੱਲ ਹੋ ਜਾਣ ਫਿਰ ਸਰਕਾਰਾਂ ਵੋਟ ਕਾਹਦੇ ਤੇ ਮੰਗਣਗੀਆਂ। ਜੀ,
ਤੁਸੀਂ ਰਾਜਸਥਾਨ ਦੇ ਪੱਥਰਾਂ ਦੀ ਗੱਲਬਾਤ ਕੀਤੀ ਹੈ, ਕਸ਼ਮੀਰ ਦੇ ਡਰਾਈ ਫਰੂਟ ਦੀ ਗੱਲਬਾਤ ਕੀਤੀ ਆ, ਸੋ ਇਹ ਬੜਾ ਵੱਡਾ ਕੇਸ ਜਾ ਸਕਦਾ ਸੁਪਰੀਮ ਕੋਰਟ ਦੇ ਵਿੱਚ, ਜਿੱਥੇ ਲੈ ਕੇ ਜਾ ਸਕਦੇ ਆ ਬਈ ਸਾਡਾ ਪਾਣੀ ਪਹਿਲਾਂ ਸਾਨੂੰ ਦੇਵੋ ਤੇ ਫਿਰ ਆਪਾਂ ਵੇਚਦੇ ਹਾਂ। ਇਹ ਤਾਂ ਬਹੁਤ ਵੱਡਾ ਮੁੱਦਾ ਖੜਾ ਹੋ ਸਕਦਾ, ਜਿੱਤ ਵੀ ਸਕਦੇ, ਨੋ ਡਾਊਟ ਕਰਾ, ਜਾਂ ਫਿਰ ਸਾਨੂੰ ਉਹਨਾਂ ਦੇ ਪੱਤਰ ਤੇ ਉਹਨਾਂ ਦੇ ਫਰੂਟ ਡਰਾਈ ਫਰੂਟ ਦੇ ਦੇਵੋ।
ਜੀ,
ਵਿਸ਼ਵ ਦਾ ਕਾਨੂੰਨ ਆ, ਇਹਨਾਂ ਨੂੰ ਚਲਾਉਣਾ ਪੈਣਾ, ਇਹਨੂੰ ਕੋਈ ਇਗਨੋਰ ਨਹੀਂ ਕਰ ਸਕਦਾ। ਇੱਦਾਂ ਹੀ ਇੱਥੇ ਅਮਰੀਕਾ ਵਿੱਚ ਵੀ ਇੱਦਾਂ ਹੀ ਆ, ਬਹੁਤ ਸਟੇਟਾਂ ਹੈਗੀਆਂ ਜਿਹਨਾਂ ਦੇ ਕੋਲ ਪਾਣੀ ਸੁੱਕਿਆ ਪਿਆ ਹੈਗਾ, ਦੂਸਰੀਆਂ ਸਟੇਟਾਂ ਦੀਆਂ ਮਿੰਨਤਾਂ ਕਰਦੇ ਆ, ਖਰੀਦਣ ਦੀ ਕੋਸ਼ਿਸ਼ ਕਰਦੇ ਆ, ਪਰ ਉਦੋਂ ਦਿੰਦੇ ਆ ਜਦੋਂ ਉਹਨਾਂ ਦਾ ਪੂਰਾ ਹੋ ਜਾਂਦਾ। ਸੋ ਜੇ ਦੁਨੀਆ ਭਰ ਦਾ ਇਹ ਰੂਲਸ ਐਂਡ ਰੈਗੂਲੇਸ਼ਨ ਹੈਗੀਆਂ, ਤਾਂ ਪੰਜਾਬ ਕਿਉਂ ਨਹੀਂ ਵਰਤਦਾ, ਸਾਡੇ ਲੀਡਰ ਕਿਉਂ ਨਹੀਂ ਵਰਤਦੇ? ਇੰਨਾ ਸੌਖਾ, ਦੁਨੀਆ ਭਰ ਨੇ ਇਹ ਰੂਲ ਸੈੱਟ ਕੀਤੇ ਹੋਏ ਆ, ਤੁਸੀਂ ਉਹਨੂੰ ਇਗਜ਼ੈਂਪਲ ਵਰਤ ਕੇ ਕੇਸ ਮੂਹਰੇ ਰੱਖ ਦਿਓ ਤਾਂ ਜਿੱਤ ਸਕਦੇ ਆ, ਪਰ ਕੰਮ ਨਹੀਂ ਕਰਨਾ ਚਾਹੁੰਦੇ, ਵਰਤਦੇ ਕਰਦੇ, ਕੁਰਸੀ ਦੇ ਬੈਠੇ ਆ। ਚਲੋ ਫਿਰ ਗੱਲਬਾਤ ਕਰਦੇ ਆ, ਤੁਸੀਂ ਲੈ ਲਓ ਇੱਕ ਇੱਕ ਮਿੰਟ ਦੀ ਬ੍ਰੇਕ। 770 AM ਡਾਇਲ ਤੇ ਸੁਣ ਰਹੇ ਹੋ ਵਿਰਾਸਤ ਰੇਡੀਓ, ਤੇ ਦੇਖ ਰਹੇ ਹੋ ਵਿਰਾਸਤ ਟੀਵੀ, ਟਰੱਕਿੰਗ ਟੂਡੇ ਟੀਵੀ ਤੇ ਵਿਰਾਸਤ ਰੇਡੀਓ। 770 AM ਡਾਇਲ ਤੇ ਚੱਲਦਾ 8 ਵਜੇ ਤੱਕ, ਇਸ ਦੇ ਨਾਲ ਨਾਲ 7 ਤੋਂ 9 ਚੱਲਣਾ CKMS 102.7 FM ਤੱਕ। ਟਾਈਮ ਬੜੀ ਜਲਦੀ ਲੱਗ ਜਾਂਦਾ ਸਪੋਂਸਰ ਵੀਰਾ ਭੈਣਾਂ, ਧੰਨਵਾਦ ਕਰਦਾ। ਖਬਰਾਂ ਹੋਰ ਬਹੁਤ ਸਾਰੀਆਂ ਹਨ, ਸੋ ਪੰਜਾਬ ਵਧੀਆ ਤਰੀਕੇ ਨਾਲ ਕੇਸ ਜਿੱਤ ਸਕਦਾ ਜੇ ਇਹਨਾਂ ਦੇ ਲੀਡਰ ਇਕੱਠੇ ਹੋ ਜਾਣ। ਇਕੱਠੇ ਵੀ ਹੋ ਗਏ ਫਿਰ ਕਿਹੜਾ ਦਿਮਾਗ ਚੱਲਦਾ ਇਹਨਾਂ ਦਾ, ਚਲੋ ਸਾਰਿਆਂ ਦਾ ਨਹੀਂ। ਬਾਅਦ 'ਚ ਗੱਲ ਕਰਦੇ ਹਾਂ। A1 ਕੈਸ਼ ਐਂਡ ਕੈਰੀ ਆ, ਤੁਸੀਂ ਗਰੋਸਰੀ ਦੀ ਬਿਜ਼ਨਸ ਕਰ ਰਹੇ ਹੋ, ਗਰੋਸਰੀ ਦਾ ਸਟੋਰ ਹੈਗਾ ਤੁਹਾਡਾ, ਤਾਂ ਇਹਨਾਂ ਕੋਲ ਗਰੋਸਰੀ ਹੈਗੀ ਆ ਹੋਲਸੇਲ ਦੇ ਵਿੱਚ, ਰੈਸਟੋਰੈਂਟ ਨੂੰ ਹੋਲਸੇਲ ਸਪਲਾਈ ਕਰਦੇ। ਜੇ ਰੈਸਟੋਰੈਂਟ ਦੀ ਬਿਜ਼ਨਸ ਖੋਲ੍ਹਣੀ ਚਾਹੁੰਦੇ ਹੋ, ਜਾਂ ਰੈਸਟੋਰੈਂਟ ਤੁਹਾਡਾ ਚੱਲਦਾ, ਰੈਸਟੋਰੈਂਟ ਵਿੱਚ ਵਰਤਣ ਵਾਲਾ ਸਮਾਨ ਜਿਹੜਾ ਤੁਸੀਂ ਵਰਤਦੇ ਹੋ ਉਹ ਵੀ ਅਵੇਲੇਬਲ ਆ, ਜਿਹੜੇ ਸਟੋਵ ਫਰਿੱਜ ਜਿਹਨਾਂ ਵਿੱਚ ਰੱਖਦੇ ਹੋ ਜਾਂ ਜਿਹੜੇ ਸਟੋਵ ਲਾ ਕੇ ਬਣਾਉਂਦੇ ਹੋ ਉਹ ਵੀ ਇਹਨਾਂ ਕੋਲ ਅਵੇਲੇਬਲ ਆ। ਸਾਰੇ ਮਸਾਲੇ, ਡਰਾਈ ਫੂਡ ਨਾਲ ਦੇ ਨਾਲ ਫਰੋਜ਼ਨ ਮੀਟਸ ਅਤੇ ਟਿਫਨ ਜਿਹੜੇ ਤੁਸੀਂ ਵਰਤਦੇ ਹੋ, ਭਾਂਡੇ ਉਹ ਵੀ ਮਿਲਦੇ ਆ। ਸੋ ਹਰ ਇੱਕ ਆਈਟਮ ਮਿਲਦੀ ਆ A1 ਕੈਸ਼ ਐਂਡ ਕੈਰੀ ਤੋਂ। ਕਲੀਨ ਸਪਲਾਈਜ਼, ਕਲੀਨਿੰਗ ਸਪਲਾਈਜ਼, ਡਰਾਈ ਫੂਡਸ, ਮੀਟਸ ਪ੍ਰੋਡਿਊਸ, ਫਰੋਜ਼ਨ ਫੂਡ, ਹਰ ਇੱਕ ਆਈਟਮ ਮਿਲਦੀ ਆ A1 ਕੈਸ਼ ਐਂਡ ਕੈਰੀ ਤੋਂ। ਵੱਖ ਵੱਖ ਏਰੀਆ ਵਿੱਚ ਵੱਡੇ ਵੱਡੇ ਵੇਅਰ ਹਾਊਸ ਹਨ, ਇੱਕ ਕਿਚਨ ਵਿੱਚ ਖੁੱਲ੍ਹਣ ਜਾ ਰਿਹਾ ਹੈਗਾ, ਡਿਲੀਵਰ ਵੀ ਕਰਕੇ ਦਿੰਦੇ ਆ, ਤੁਸੀਂ ਖੁਦ ਵੀ ਪੇ ਕਰ ਸਕਦੇ। ਹੋਲਸੇਲ ਸਪਲਾਇਰ ਹਨ ਟੂ ਦ ਰੈਸਟੋਰੈਂਟ ਇੰਡਸਟਰੀ A1 ਕੈਸ਼ ਐਂਡ ਕੈਰੀ। ਡਰਕਾਰ ਵਾਲੇ ਹਨ, ਇਹਨਾਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ। ਟਰੱਕ ਵਰਲਡ ਇੱਕ ਇਵੈਂਟ ਆ ਰਿਹਾ ਹੈ, ਟਰੱਕਾਂ ਦਾ ਜਿਹੜਾ ਇਵੈਂਟ ਆ ਉਹਦੇ ਵਿੱਚ ਵੀ ਸ਼ਾਮਿਲ ਹੋਣਗੇ, ਆਉਣ ਵਾਲੇ ਦਿਨਾਂ ਵਿੱਚ ਵਧੇਰੇ ਜਾਣਕਾਰੀ ਦੇਵਾਂਗੇ। drkar.com ਵਾਲੇ ਨਾਲ ਮਿਲ ਕੇ ਤੁਸੀਂ ਵਧੀਆ ਡਰਾਈਵਿੰਗ ਦੀ ਜੋਬ ਲੈ ਸਕਦੇ ਹੋ, ਪਰ ਆਵਰ ਲਈ ਵਧੀਆ ਰੇਟ ਦੇ ਰਹੇ ਹਨ। ਕਾਲ ਕਰ ਲੈਣਾ, ਟੈਕਸਟ ਮੈਸੇਜ ਕਰ ਦੇਣਾ 437-242-3158 'ਤੇ, ਸਾਰੀ ਇਨਫੋਰਮੇਸ਼ਨ ਮਿਲ ਜਾਵੇਗੀ। ਡਰਕਾਰ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ, ਕਲਾਸ ਏ ਦੇ ਡਰਾਈਵਰ। ਅਤੇ ਰੋਇਲ ਦੁਬਈ ਜੂਲਰ ਵਾਲੇ ਮਾਲਟਰ ਵਿੱਚ ਹੈ, 905-676-1212, 905-676-1212 ਫੋਨ ਨੰਬਰ ਆ। ਤੁਸੀਂ ਇੱਕ ਔਂਸੀ ਟਿੱਕੀ ਲੈਣੀ ਹੋਵੇ, ਕਿਲੋ ਦੀ ਲੈਣੀ ਹੋਵੇ, ਸੋਨਾ ਖਰੀਦਣਾ ਹੋਵੇ, ਵੱਖ ਵੱਖ ਰੰਗਾਂ ਡਿਜ਼ਾਈਨਾਂ ਵਿੱਚ ਪਹੁੰਚਿਆ ਹੋਇਆ ਹੈ ਸੋਨਾ, ਸੋ ਵਿਆਹ ਸ਼ਾਦੀ ਆ ਰਿਹਾ, ਕਿਸੇ ਨੂੰ ਗਿਫਟ ਲੈ ਕੇ ਦੇਣਾ ਵਧੀਆ ਗਿਫਟ ਹੁੰਦਾ, ਜਿਹੜਾ ਸਦਾ ਹੀ ਇਨਵੈਸਟਮੈਂਟ ਤੌਰ 'ਤੇ ਵੀ ਕੰਮ ਆ ਜਾਂਦਾ ਹੈਗਾ। 905-676-1212 'ਤੇ ਗੱਲਬਾਤ ਕਰ ਲੈਣੀ ਆ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਰੈਸਟੋਰੈਂਟ ਆ, ਚਨਾ ਮਸਾਲਾ, ਦਾਲ ਮੱਖਣੀ, ਕੜਾਹੀ ਪਨੀਰ, ਦਾਲ ਮਸਾਲਾ ਪਨੀਰ, ਮਟਰ ਪਨੀਰ, ਯੂ ਨੇਮ ਇਟ, ਦੇ ਹੈਵ ਇਟ। ਮੈਂ ਤਾਂ ਬੋਲਦੇ ਭੁੱਖ ਲੱਗਣ ਲੱਗ ਪੈਂਦੀ ਹੈ ਸਵੇਰੇ। ਸੋ ਜੀ ਹਾਂ, ਤੁਸੀਂ ਵੈਜੀਟੇਰੀਅਨ, ਸ਼ੁੱਧ ਵੈਜੀਟੇਰੀਅਨ ਛਕਣਾ ਹੋਵੇ, ਦੁਆਬਾ ਸਵੀਟਸ ਐਂਡ ਰੈਸਟੋਰੈਂਟ 'ਤੇ ਪਹੁੰਚਣਾ, 3 ਰੈਸਟੋਰੈਂਟ ਆ, ਚੌਥਾ ਵੀ ਆ ਜਾਣਾ, ਕੇਟਰਿੰਗ ਵੀ ਕਰਕੇ ਦਿੰਦੇ ਆ, ਬਰਫੀ ਮਠਿਆਈ ਬਹੁਤ ਵਧੀਆ ਬਣਾਉਂਦੇ ਆ। ਦੁਆਬਾ ਸਵੀਟਸ ਐਂਡ ਰੈਸਟੋਰੈਂਟ .com 'ਤੇ ਜਾ ਕੇ ਵਧੇਰੇ ਜਾਣਕਾਰੀ ਲੈ ਲੈਣੀ ਆ। ਗੁਰਦੀਪ ਸਿੰਘ ਸੈਣੀ ਸਾਹਿਬ, ਸੈਂਚਰੀ 21 ਪ੍ਰੈਜ਼ੀਡੈਂਟ ਰਿਐਲਟੀ ਨਾਲ ਕੰਮ ਕਰਦੇ, ਐਜ਼ ਅ ਰੀਅਲ ਸੇਲ ਸੇਲਸ ਪਰਸਨ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 416-562-7490, RNS ਕੰਪਿਊਟਰਸ, ਨੈਟਵਰਕਿੰਗ, ਸਿਕਿਉਰਿਟੀ ਕੈਮਰਾ ਚਾਹੀਦੇ ਆ, ਸੰਦੀਪ ਦਾ ਨੰਬਰ 647-843-9932 'ਤੇ ਗੱਲਬਾਤ ਕਰ ਲੈਣੀ ਆ। ਅਤੇ ਸ਼ੇਰ ਆਟਾ, ਬਰਾੜ ਮਿਲ ਦੀ ਚੱਕੀ ਦਾ ਆਟਾ, ਸ਼ੇਰ ਆਟਾ, ਸਾਫ਼ ਸੁਥਰਾ, ਕੈਨੇਡਾ ਵਿੱਚ ਬਣਦਾ ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਜਿਹੜੀ ਕਣਕ ਆ ਪੈਸਟੀਸਾਈਡ ਫਰੀ ਹੈਗੀ ਆ। ਸੋ ਕਣਕ ਜਦੋਂ ਇਹ ਉਗਾਉਂਦੇ ਹਨ, ਜਦੋਂ ਇਹ ਕਣਕ ਫਾਰਮਰ 'ਚੋਂ ਪਹੁੰਚਦੀ ਆ ਮਿੱਲ ਦੇ ਵਿੱਚ ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਹੋ ਕੇ ਆਟਾ ਬਣ ਕੇ ਆਉਂਦਾ, ਦਿਨਾਂ ਦੇ ਵਿੱਚ ਪਹੁੰਚ ਜਾਂਦਾ, ਸਾਲ ਅਤੇ ਮਹੀਨੇ ਨਹੀਂ ਲੱਗਦੇ। ਫਰੈਸ਼ ਆਟਾ ਛਕਣਾ ਹੋਵੇ, ਜਿਹੜੀ ਰੋਟੀ ਬੜੀ ਕੂਲੀ ਬਣਦੀ ਆ, ਸ਼ੇਰ ਆਟਾ, ਦੇਸੀ ਸਟਾਈਲ, ਹੋਲ ਵੀਟ, ਵਾਈਟ, ਬਰਾਊਨ, ਇਸ ਦੇ ਨਾਲ ਨਾਲ ਤੁਸੀਂ ਬਰਾੜ ਦਾ ਬੇਸਣ ਅਤੇ ਬਰਾੜ ਦੀ ਮੱਕੀ ਦਾ ਆਟਾ ਜਿਹੜਾ ਇੱਥੇ ਹੀ ਬਣਦਾ ਹੈਗਾ ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ, ਅਤੇ ਦਿਨਾਂ ਦੇ ਵਿੱਚ ਬਣ ਕੇ ਸਟੋਰਾਂ ਵਿੱਚ ਪਹੁੰਚ ਜਾਂਦਾ, ਵੱਖ ਵੱਖ ਸਟੋਰਾਂ 'ਤੇ ਪਿਆ ਤੁਸੀਂ ਖਰੀਦ ਸਕਦੇ ਹੋ। ਸ਼ੇਰ ਆਟਾ, ਦੇਸੀ ਸਟਾਈਲ, ਹੋਲ ਵੀਟ, ਵਾਈਟ, ਬਰਾਊਨ, ਲਾਹੌਰਾ ਸਿੰਘ ਬਰਾੜ ਅਤੇ ਪਰਿਵਾਰਕ ਪਰਿਵਾਰ ਦੀ ਬੜੀ ਮਿਹਨਤ ਆ ਇਸ ਪ੍ਰੋਡਕਟ ਨੂੰ ਬਾਹਰ ਲੈ ਕੇ ਆਉਣ ਵਾਸਤੇ। ਸੋ ਦੁਨੀਆ ਭਰ ਵਿੱਚ ਇਹ ਸ਼ਾਈਨ ਕਰਦਾ ਕਿਉਂਕਿ ਫਰੈਸ਼ ਬਣਦਾ ਕੈਨੇਡਾ ਦੇ ਵਿੱਚ। ਨਾਲ ਨਾਲ ਦੱਸ ਦੇਵਾਂ, ਤੁਸੀਂ ਡਰਾਈਵਰ ਦੀ ਭਾਲ ਵਿੱਚ ਹੋ ਤਾਂ ਤੁਹਾਨੂੰ ਡਰਾਈਵਰ ਦੀ ਜੋਬ ਚਾਹੀਦੀ, ਡਰਾਈਵਰ ਦੀ ਭਾਲ ਵਿੱਚ ਤਾਂ ਬਹੁਤ ਸਾਰੇ ਹਨ, ਡਰਾਈਵਰ ਦੀ ਜੋਬਸ ਅਵੇਲੇਬਲ ਹਨ ਸਟਾਰਗੇਟ ਲੋਜੈਸਟਿਕ 'ਤੇ 905-564-9992 ਫੋਨ ਨੰਬਰ ਹੈ, 905-564-9992 'ਤੇ ਲਾਡਾ ਸਹੋਤਰ ਨਾਲ ਗੱਲਬਾਤ ਕਰ ਲੈਣੀ ਆ, ਅਤੇ CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰਨੀ ਆ। ਕੋਈ ਵੀ ਇਮੀਗ੍ਰੇਸ਼ਨ ਦਾ ਕੇਸ ਹੋਵੇ, ਅਪੀਲ ਦਾ ਕੇਸ ਹੋਵੇ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਤਾਂ ਤੁਸੀਂ CWC ਇਮੀਗ੍ਰੇਸ਼ਨ ਦੇ 905-670-4444 'ਤੇ ਗੱਲਬਾਤ ਕਰਨੀ ਆ। ਡਰੀਮ ਬਿਗ ਟਰਾਂਸਪੋਰਟੇਸ਼ਨ 'ਤੇ ਅਮਰਜੀਤ ਸਿੰਘ ਜਾਂ ਮਨੂ ਨਾਲ ਗੱਲਬਾਤ ਕਰਨੀ, ਇਹਨਾਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਆ। ਡਰੀਮ ਬਿਗ ਟਰਾਂਸਪੋਰਟੇਸ਼ਨ 905-497-1515 'ਤੇ ਗੱਲਬਾਤ ਕਰ ਲੈਣੀ ਆ। ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਾਵਰ 'ਤੇ ਹਨ। ਮਿਗ ਟਿਗ ਅਲੂਮੀਨੋ ਵੈਲਡਿੰਗ ਲੋੜ ਪੈ ਜਾਵੇ, ਮਾਲਵਾ ਵੈਲਡਿੰਗ 'ਤੇ ਬਲਜੀਤਪੁਰ ਵਜੇ ਨਾਲ ਸੰਪਰਕ ਕਰਨਾ। ਡੀਜ਼ਲ ਟੈਂਕ ਨੂੰ ਲੋਕ ਰਿਪੇਅਰ, ਡੀਜ਼ਲ ਟੈਂਕ ਕਿਵੇਂ ਲੀਕ ਕਰਨ ਲੱਗ ਪੈਂਦਾ ਆ, ਸੋ ਨਵਾਂ ਵੀ ਪਾ ਸਕਦੇ ਹਾਂ, ਰਿਪੇਅਰ ਵੀ ਕਰਕੇ ਦਿੰਦੇ ਆ, ਡੰਪ ਟਰੱਕ ਦਾ ਫਲੋਰ ਵੀ ਪਾਉਂਦੇ ਆ, ਰੂਫ ਲੀਕ ਕਰਦੀ ਆ ਟ੍ਰੇਲਰ ਦੀ, ਉਹ ਵੀ ਰਿਪੇਅਰ ਕਰ ਦਿੰਦੇ ਹਨ। ਮਾਲਵਾ ਵੈਲਡਿੰਗ 180 ਐਡਵਾਂਸ ਬੁਲਵਰ 'ਤੇ, 905-4756-6006 'ਤੇ ਗੱਲਬਾਤ ਕਰ ਲਿਓ। ਲਓ ਜੀ, ਲੈ ਚੱਲਦੇ ਆ ਦੁਬਾਰਾ ਫਿਰ ਤੁਹਾਨੂੰ ਇੰਡੀਆ ਦੇ ਵਿੱਚ ਗੱਲਬਾਤ ਕਰਵਾਉਂਦੇ ਹਾਂ ਜਸਵਿੰਦਰ ਯਾਦ ਜੀ ਦੇ ਨਾਲ। ਜਸਵਿੰਦਰ ਜੀ, ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਹਾਡਾ ਵੈਲਕਮ ਕਰਦੇ ਹਾਂ, ਅਤੇ ਜਿੱਥੇ ਬਹੁਤ ਸਾਰੀਆਂ ਖਬਰਾਂ ਲੈ ਕੇ ਆਏ ਜੇ ਤੁਸੀਂ ਵੱਖ ਵੱਖ ਚੈਨਲ 'ਤੇ ਸਾਨੂੰ ਸੁਣਦੇ ਹੋ, ਚਾਹੇ 770 AM ਡਾਇਲ ਹੋਵੇ, ਚਾਹੇ CKMS 102.7 FM ਹੋਵੇ, ਅਤੇ ਨਾਲ ਦੀ ਨਾਲ ਤੁਸੀਂ TV ਦੇ ਉੱਪਰ 24 ਘੰਟੇ 7 ਦਿਨ ਪ੍ਰੋਗਰਾਮ ਦੇਖਦੇ ਹੋ, ਸੁਣਦੇ ਹੋ। ਬਹੁਤ ਸਾਰੇ ਪ੍ਰੋਗਰਾਮ ਜਿਹੜੇ ਵੱਖਰੇ ਵੱਖਰੇ ਹੋਰ ਵੀ ਲੈ ਕੇ ਆਇਆ ਕਰਾਂਗੇ। ਸਾਡਾ ਨੰਬਰ 416-452-22 ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਫੋਨ ਕਾਲ ਵੀ ਆਪਾਂ ਲਿਆ ਕਰਾਂਗੇ ਜ਼ਰੂਰ। ਜਸਵਿੰਦਰ ਜੀ, ਮੈਂ ਅਗਲੀ ਖਬਰ ਵੱਲ ਚੱਲਦਾ, ਮੈਨੂੰ ਪਾਣੀ ਵਾਲੇ ਮੁੱਦੇ 'ਤੇ ਬਹੁਤ ਵੱਡੀ ਖਬਰ ਹੈਗੀ ਆ, ਜਿਹੜੀ ਆਪਾਂ ਇਹ ਪਾਣੀ ਵਾਲੀ ਮੁੱਦੇ ਵਾਲੀ ਖਬਰ ਹਰ ਰੋਜ਼ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਲੋਕਾਂ ਨੂੰ ਜਾਗਰਤ, ਸਾਡੇ ਲੀਡਰ ਸੁੱਤੇ ਪਏ ਆ, ਸੋਰੀ ਟੂ ਸੇ, ਲੋਕਾਂ ਨੂੰ ਜਾਗਰਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਹੁਣ ਫੜ ਲਵੋ, ਤੁਸੀਂ ਵੋਟਾਂ ਪਾਤੀਆਂ ਜਿਹਨੇ ਵੀ ਡੱਬੇ ਵਿੱਚੋਂ ਉਸ ਮਸ਼ੀਨ ਵਿੱਚੋਂ ਬਾਹਰ ਆਉਣਾ, ਅਤੇ ਪਹਿਲਾ ਮੁੱਦਾ ਇਹੀ ਹੋਵੇ ਤੁਹਾਡਾ ਵੀ ਇੱਥੋਂ ਸ਼ੁਰੂਆਤ ਕਰਦੇ ਹਾਂ ਵੀ ਡਟ ਕੇ ਹੋ ਜਾਓ, ਮਗਰ ਜਿੱਥੇ ਵਿਸ਼ਵ ਦਾ ਲਾਅ ਹੈਗਾ ਅਤੇ ਆਪਾਂ ਇਹਨੂੰ ਪੂਰੇ ਦਾ ਪੂਰਾ 100% ਆਪਣੇ ਹੱਥੀਂ ਲੈ ਲਈਏ ਵੀ ਸਰਕਾਰ ਸਾਡੇ ਨਾਲ ਇੱਦਾਂ ਨਾ ਕਰ ਸਕੇ। ਸੋ ਜੇ ਕੁਝ ਕਰਨਾ ਚਾਹੁੰਦੇ ਆ ਕਰ ਸਕਦੇ ਆ, ਪਰ ਸਾਨੂੰ ਇਕੱਠੇ ਹੋਣਾ ਪੈਣਾ ਰਲ ਮਿਲ ਕੇ, ਫਿਰ ਮਰਜ਼ੀ ਹੈ ਜਿਹਨੂੰ ਮਰਜ਼ੀ ਵੰਡੋ, ਜੇ ਹਰਿਆਣਾ ਸਾਥ ਦਿੰਦਾ ਹਰਿਆਣਾ ਨੂੰ ਵੱਧ ਪਾਣੀ ਦੇ ਦੇਵੋ, ਫਿਰ ਤਾਂ ਆਪਣੀ ਮਰਜ਼ੀ ਹੈਗੀ ਨਾ, ਪਰ ਕੁਝ ਨਾ ਕੁਝ ਕਰਨਾ ਪੈਣਾ ਆ। ਲਓ ਜੀ, ਹੋ ਗਿਆ ਕਹਿੰਦੇ ਜੀ ਜ਼ਮਾਨਤ ਪੂਰੀ, ਫੜ ਲਓ ਹੋ ਗਈ, ਚੱਲੇ ਮੁੜ ਕੇ ਫਿਰ ਇਹ ਡੇਰਾ ਮੁਖੀ, ਕਹਿੰਦੇ ਵਾਪਸੀ ਜਾ ਰਹੇ ਹਨ
ਜੀ। ਬਿਲਕੁਲ ਜੀ, ਡੇਰਾ ਮੁਖੀ ਦੀ ਜਿਹੜੀ ਵਾਪਸੀ ਹੈ ਸਲਾਰੀਆ ਜੇਲ੍ਹ ਦੇ ਵਿੱਚ ਉਹ ਹੋ ਗਈ ਹੈ। 11:50 'ਤੇ ਉਹ ਸਲਾਰੀਆ ਜੇਲ੍ਹ ਦੇ ਵਿੱਚ ਵਾਪਸ ਚਲੇ ਗਏ ਨੇ। ਬਹੁਤ ਕੁਝ ਵਿਵਾਦ ਰਿਹਾ ਉਹਨਾਂ ਦੇ, ਜਿਹੜੇ 21 ਦਿਨ ਬਾਹਰ ਉਹਨਾਂ ਨੇ ਕੱਟੇ ਗੁਰੂਗ੍ਰਾਮ ਦੇ ਵਿੱਚ
ਜੀ,
ਭਾਰੀ ਫੋਰਸ ਲਾਈ ਗਈ, ਜਿੱਡ ਸਿਕਿਉਰਿਟੀ ਦਿੱਤੀ ਗਈ, ਤੇ ਸਿਆਸੀ ਲੀਡਰਾਂ ਨੇ ਉਂਗਲਾਂ ਵੀ ਚੱਕੀਆਂ, ਸਿਕਿਉਰਿਟੀ 'ਤੇ ਵੀ ਚੱਕੀਆਂ, ਨਾਲ ਦੀ ਨਾਲ ਇਹ ਫਰਲੋ ਕਿਉਂ ਮਿਲੀ, ਇਹ ਪੈਰੋਲ ਕਿਉਂ ਮਿਲੀ, ਇਹ ਬਾਹਰ ਇਸ ਵਕਤ ਕਿਉਂ ਆਏ, ਹਰਿਆਣਾ ਸਰਕਾਰ ਨੂੰ ਬਹੁਤ ਗੱਲਾਂ ਦਾ ਜਵਾਬ ਵੀ ਦੇਣਾ ਪਿਆ। 6 ਵਾਰ ਪਹਿਲਾਂ ਵੀ ਉਹਨਾਂ ਨੇ ਜ਼ਮਾਨਤ ਟਰਾਈ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੂੰ ਹਰ ਵਾਰੀ ਨਿਰਾਸ਼ਾ ਮਿਲੀ। ਇੱਕ ਵਾਰ ਉਹ 1 ਦਿਨ ਦੀ ਜ਼ਮਾਨਤ 'ਤੇ ਜ਼ਰੂਰ ਆਏ ਸੀ ਜਦੋਂ ਉਹਨਾਂ ਦੀ ਮਾਤਾ ਜੀ ਬਿਮਾਰ ਸੀ ਤਾਂ ਉਹਨਾਂ ਦਾ ਹਾਲ ਚਾਲ ਜਾਣੇ। ਇੱਕ ਵਾਰ ਉਹਨਾਂ ਨੂੰ ਹਸਪਤਾਲ ਚੈੱਕਅਪ ਕਰਾਉਣ ਦੇ ਲਈ ਬਾਹਰ ਲਿਆਂਦਾ ਗਿਆ ਸੀ। 25 ਅਗਸਤ 2017 ਦੇ ਵਿੱਚ ਉਹ ਸਲਾਰੀਆ ਜੇਲ੍ਹ 'ਚ ਗਏ ਅਤੇ ਉਸ ਤੋਂ ਬਾਅਦ ਵੀਡੀਓ ਕਾਨਫਰੰਸ ਰਾਹੀਂ ਜਾਂ ਵੀਡੀਓ ਅਦਾਲਤ ਲਾ ਕੇ ਹੀ ਉਹਨਾਂ ਨੂੰ ਜਿਹੜੀ ਜ਼ਮਾਨਤ ਹੈ, ਮਾਫ਼ ਕਰਨਾ, ਜਿਹੜੀ ਸਜ਼ਾ ਉਹ ਉੱਥੇ ਸੁਣਾਈ ਗਈ ਸੀ। ਸਜ਼ਾ ਕਿਸ ਕੇਸ ਵਿੱਚ ਹੋਈ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, 20 ਸਾਲਾਂ ਦੀ ਸਜ਼ਾ ਹੈ ਜਿਹਦੇ ਵਿੱਚ ਜ਼ਮਾਨਤ ਹੈ ਜਿਹੜੀ ਉਹ ਲਈ ਜਾ ਸਕਦੀ ਹੈ। 5 ਸਾਲਾਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲ ਗਈ, ਪਰ ਕਿਹੜੇ ਟਾਈਮ ਮਿਲੀ? ਬਹੁਤੇ ਸਿਆਸੀ ਆਗੂਆਂ ਨੇ ਕਿਹਾ ਕਿ ਇਹ ਜਿਹੜੀ ਜ਼ਮਾਨਤ ਹੈ ਇਹ ਵੋਟਾਂ ਲੈਣ ਦੇ ਲਾਹੇ ਨਾਲ ਦਿੱਤੀ ਗਈ। ਚਰਨਜੀਤ ਸਿੰਘ ਚੰਨੀ ਨੇ ਕਹਿ ਦਿੱਤਾ ਫਿਰ ਜਦੋਂ ਵੋਟਾਂ ਪੈ ਗਈਆਂ, ਕਹਿੰਦੇ ਜੀ ਡੇਰੇ ਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਵੱਖਰੀਆਂ ਵੱਖਰੀਆਂ ਸੀਟਾਂ ਤੇ ਵੱਖਰੇ ਵੱਖਰੇ ਤਰੀਕੇ ਨਾਲ ਲਿਆ। ਮੈਨੂੰ ਜਾਪਦਾ ਹੈ ਕਿ ਡੇਰਾ ਬਿਆਸ ਦਾ ਨਾਂ ਪਹਿਲੀ ਵਾਰੀ ਖ਼ਬਰਾਂ 'ਚ ਆਇਆ, ਜਿਹਦਾ ਨਾਂ ਕਾਂਗਰਸ ਦੇ ਨਾਲ ਜੁੜ ਕੇ ਆਇਆ। ਚਾਹੇ ਨਰਿੰਦਰ ਮੋਦੀ ਸਾਹਿਬ ਨੇ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਡੇਰਾ ਬਿਆਸ 'ਚ ਮੁਲਾਕਾਤ ਕੀਤੀ ਸੀ, ਪਰ ਨਹੀਂ ਗੱਲ ਬਣੀ, ਜਾਂ ਕਹਿ ਦਿਓ ਕਿ ਨਹੀਂ ਗੱਲ ਬਣਨੀ ਚਾਹੀਦੀ ਸੀ। ਪਰ ਦੂਸਰੇ ਪਾਸੇ ਡੇਰਾ ਸਿਰਸਾ ਇਸ ਵਾਰੀ ਫਿਰ ਬਹੁਤ ਵੱਡਾ ਰੋਲ ਅਦਾ ਕਰੂਗਾ। ਜਦੋਂ ਰਿਜ਼ਲਟ ਆਉਣਗੇ ਉਮੀਦਵਾਰਾਂ ਦੀ ਕਿਸਮਤ ਦੇ, ਤਾਂ ਤੁਹਾਡੇ ਸਾਹਮਣੇ ਇਹ ਚੀਜ਼ ਨਿਕਲ ਕੇ ਆਊਗੀ ਕਿ ਡੇਰੇ ਦੀ ਵੋਟ ਨੇ ਜਿੱਥੇ ਬੜੀਆਂ ਟਾਈਟ ਸੀਟਾਂ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਕਿਵੇਂ ਪ੍ਰਭਾਵਿਤ ਕੀਤਾ ਜਿੱਤ ਹਾਰ ਦੇ ਵਿੱਚ, ਕਿੱਥੇ ਜਾਪਦਾ ਕੁਛ ਹੋਰ ਹੈ ਅਤੇ ਵਾਪਰਿਆ ਕੁਛ ਹੋਰ ਹੈ। ਪਰ ਬਹੁਤ ਕੁਝ ਹੋਣ ਤੋਂ ਬਾਅਦ ਅੱਜ ਉਹਨਾਂ ਦੀ ਵਾਪਸੀ ਹੋ ਗਈ ਸਲਾਰੀਆ ਜੇਲ੍ਹ ਦੇ ਵਿੱਚ, ਅਤੇ ਹੁਣ ਅਗਲੀ ਜ਼ਮਾਨਤ ਕਦੋਂ ਮਿਲਦੀ ਹੈ, ਕਿਹੜੀਆਂ ਵੋਟਾਂ ਵਿੱਚ ਲੈਂਦੇ ਨੇ? ਹੋ ਸਕਦਾ ਕਿ ਜਿਹੜੀਆਂ 24 ਦੇ ਵਿੱਚ ਵੋਟਾਂ ਆ ਰਹੀਆਂ ਨੇ 2 ਸਾਲਾਂ ਤੀਕਰ, ਉਹਦੇ ਵਿੱਚ ਫਿਰ ਘੁੰਮ ਘੁੰਮਾ ਕੇ ਬਾਹਰ ਆਉਣ। ਚਾਹੇ ਜੈਡ ਸਕਿਉਰਿਟੀ ਦਾ ਮਸਲਾ ਹਾਲੇ ਵੀ ਬਣਿਆ ਹੋਇਆ ਹੈ, ਕਿਉਂਕਿ ਜਿਹੜੇ ਰਾਮ ਚੰਦਰ ਛਤਰਪਤੀ ਪੱਤਰਕਾਰ ਜਿਨ੍ਹਾਂ ਦਾ ਕਤਲ ਹੋਇਆ ਸੀ, ਉਹਨਾਂ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਇਸ ਦੀ ਪਟੀਸ਼ਨ ਜਿਹੜੀ ਦਾਇਰ ਕੀਤੀ ਹੋਈ ਹੈ ਅਤੇ ਜੈਡ ਸਕਿਉਰਿਟੀ ਉੱਤੇ ਸਵਾਲ ਚੱਕੇ ਹੋਏ ਨੇ। ਪਰ ਇੱਕ ਵਾਰੀ ਵਾਪਸ ਚਲੇ ਗਏ ਨੇ ਬਹੁਤ ਕੁਝ ਵਾਪਰਨ ਤੋਂ ਬਾਅਦ, ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜੀ ਇੱਕ ਹੋਰ ਜਾਂਚ ਚੱਲ ਰਹੀ ਹੈ ਉਹ ਜਾਂਚ ਹੈਗੀ ਹੈ ਜਿਹੜੀ ਬੇਅਦਬੀ ਕਾਂਡ ਹੈ ਉਹਦੇ ਵਿੱਚ ਕੁਝ ਨਵਾਂ ਵਾਪਰਦਾ ਜਾਂ ਫਿਰ ਇਹ ਆਪਣੀ ਉਹ ਜਿਹੜੀ ਸਜ਼ਾ ਉਸ ਲਾਰੀਏ ਜੇਲ੍ਹ ਵਿੱਚ ਕੱਟਦੇ ਹਾਂ।
The views expressed on the preceding program may not necessarily be those of the owner or management of WTOR radio station.
COVID-19 vaccines have helped protect us. Over time, the antibodies created after vaccination have been found to decrease. While we still have good protection against severe illness, a booster dose produces more antibodies that can help to strengthen our immune response. A booster dose is the best way to help protect yourself against severe illness related to COVID-19. Learn more and book your booster dose at canada.ca/COVID-vaccine. A message from the Government of Canada.
CIBC Global Money Transfer के साथ अपने परिवार को ज्यादा से ज्यादा खुशियां दें। CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही cibc.com/gmt इवेंट पर जाएं और प्रोमो कोड GMT इवेंट के साथ अपने पहले ट्रांसफर पर $300 तक वापस पाएं। शर्तें और CIBC फॉरेन एक्सचेंज रेट्स लागू।
Teletime Electronics, LEDs और Home Appliances की Hottest और Branded Range के साथ 0% Finance, Guarantee on Lowest Prices और Free Delivery in GTA. तो इंतजार कैसा? अभी विजिट करें Teletime Brampton, 280 Rutherford Road या Springdale Square Shopping Center या Etobicoke, 1770 Albion Road या 9909 Markham Road. مزید تفصیلات کے لیے کال کریں 905-455-1666 ٹیلی ٹائم الیکٹرونکس
ٹرکنگ والے ویرو دھیان نال سنو ٹرک جدہ دا بھی چلاونے ہو مینوئل جا آٹومیٹک کوئک ٹرک لیوب چیتے آہی نہ رکھیو ٹرک دی بڑھیا سروس لئی کوئک ٹرک لیوب لو جی تیجی لوکیشن بھی کھول دیا ایگزٹ 579 فرام ہائی وے 401 ان ناپنی آہو جی کوئی اپوائنٹمنٹ نہیں ڈرائیو تھرو فیسلٹی ایگزٹ 579 فرام ہائی وے 401 ان ناپنی کوئک ٹرک لیوب دا ون سٹاپ شاپ 519-622-0660 جا کوئک ٹرک لیوب .com QTL بیکاز وی کیئر
Quick truck you!
And now-
ਇਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, ਥ੍ਰੀ ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ, ਜਾਂ ਕਾਲ ਕਰੋ 905-450-2828, 905-450-2828।